ਸਨਾਸਨ ਵਾਹਿਗੁਰੂ ਜੀ ਕੀ ਫਤਿਹ ਬੇਗਨ ਬਿਨਾਸਨ ਸੋਏ
ਜੋ ਪਈ ਜਗਿਓ ਪ੍ਰੇਮ ਭੂਪਤ ਵਡ ਪਾਗੀ ਭਿਖ ਮਨ ਸੁਖ ਬੋਲਿਓ ਅਨੁਰਾਗੀ ਅਸ ਪ੍ਰਕਾਰ ਨੈ ਕਰੋ ਰਜਾਨਾ ਤਜ ਕਰ ਦੇਸ਼ ਨਾ ਬਣੇ ਪਿਆਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਪਤਤ ਪਾਵਨ ਭਗਤ ਬਛਲ ਕਿਰਪਾ ਨਿਧਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਚ ਸਜੇ ਹੋਏ ਪਿਛਲੇ ਪਹਿਰਾਂ ਦੇ ਦੀਵਾਨਾਂ ਚ ਇਕੱਤਰ ਹੋ ਕੇ ਆਪਣੇ ਸਮੇਂ ਨੂੰ ਸਵਾਸਾਂ ਨੂੰ ਸਤਿਗੁਰੂ ਜੀ ਦੇ ਲੇਖੇ ਲਾ ਕੇ ਸਫਲਾ ਔਰ ਸਮਰਥਾ ਕਰ ਰਹੇ ਹੋ। ਵਾਹਿਗੁਰੂ ਗੁਰਮੰਤਰ ਹੈ ਜਪ ਹੋਂ ਮੈਂ ਖੋਈ। ਪੰਜਾਂ ਪਿਆਰਿਆਂ ਵੱਲੋਂ ਬਖਸ਼ਿਸ਼ ਕੀਤੇ ਗਏ ਪਵਿੱਤਰ ਪਾਵਨ ਗੁਰਮੰਤਰ ਨੂੰ ਆਪ ਸਰਬੱਤ ਸੰਗਤ ਨੇ ਬੜੇ ਪਿਆਰ ਸਤਿਕਾਰ ਨਾਲ ਜਪਿਆ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇਹ ਕਥਨ ਹੈ ਕਿ ਜਿਵੇਂ ਜਿਵੇਂ ਇਸ ਗੁਰਮੰਤਰ ਨੂੰ ਜਪੀਏ ਤਿਵੇਂ ਤਿਵੇਂ ਇਸ ਨੂੰ ਜਪਦਿਆਂ ਜਪਦਿਆਂ ਅੰਦਰੋਂ ਹਉਮੈ ਹੰਗਤਾ ਮੈਂ ਮੇਰੀ ਦੀ ਬਿਰਤੀ ਚਲੀ ਜਾਂਦੀ। ਉਹ ਰਾਪਾ ਪਰਕਾ ਮਿਟ ਜਾਂਦਾ ਹੈ, ਫਿਰ ਉਹ ਅਵਸਥਾ ਆ ਬਣਦੀ ਹੈ ਕਿ ਜਤ ਦੇਖੋ ਤਤ ਤੂੰ। ਗੁਰਮੰਤਰ ਦਾ ਜਾਪ ਜਪਿਆ, ਸਿਮਰਨ ਕੀਤਾ ਹੈ, ਸਿਮਰਨ ਦੀ ਇਸ ਇਕਾਗਰਤਾ ਤੋਂ ਬਾਅਦ ਗੁਰੂ ਕਾ ਇਤਿਹਾਸ ਸੁਣਨ ਵਾਸਤੇ ਆਪ ਜੀ ਜੁੜ ਬੈਠੇ। ਇਹ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਹੈ, ਇਹ ਸਤਿਗੁਰਾਂ ਦੀ ਬਿਸਮਾਦੀ ਕਥਾ ਹੈ ਜਿਸ ਨੂੰ ਸਰਵਣ ਕਰਨ ਦਾ ਵੱਡਾ ਮਹਾਤਮ ਹੈ। ਜੋ ਇਹ ਕਥਾ ਸੁਣੈ ਰਗਾਵੈ ਦੁੱਖ ਪਾਪ ਤੇ ਨਿਕਟ ਨਾ ਆਵੈ। ਭਾਈ ਮਨ ਸੁਖ ਜੀ ਜੋ ਸਿੰਗਲਾ ਦੀਪ ਟਾਪੂ ਤੇ ਪਹੁੰਚੇ ਨੇ, ਸਿੰਗਲਾ ਦੀਪ ਟਾਪੂ ਦਾ ਰਾਜਾ ਹੈ, ਰਾਜਾ ਸ਼ਿਵਨਾਗ, ਭਾਈ ਮਨ ਸੁਖ ਦੀ ਨਵੀਂ ਮਰਿਆਦਾ ਵੇਖ ਕੇ ਇਹਨੇ ਕੋਲ ਸੱਦ ਕੇ ਸ਼ੰਕਾ ਕੀਤਾ, ਤੁਸੀਂ ਵਰਤ ਨਹੀਂ ਰੱਖਦੇ ਨਾ ਤੁਸੀਂ ਪੂਜਾ ਕਰਦੇ ਹੋ ਨਾ ਤੁਸੀਂ ਸੂਰਜ ਉਦੇ ਹੋਣ ਸਮੇਂ ਇਸ਼ਨਾਨ ਕਰਦੇ ਹੋ। ਭਾਈ ਸਾਹਿਬ ਨੇ ਆਖਿਆ ਜਿਹੜਾ ਇਕਾਦਸ਼ੀ ਦਾ ਵਰਤ ਤੁਸੀਂ 15 ਦਿਨਾਂ ਬਾਅਦ ਰੱਖਦੇ ਹੋ ਉਹ ਵਰਤ ਤਾਂ ਸਾਡੇ ਜੀਵਨ ਵਿੱਚ ਨਿੱਤ ਦਾ ਬਣਿਆ ਹੋਇਆ ਹਰ ਰੋਜ਼ ਦਾ। ਜੇ ਤੁਸੀਂ ਇਸ਼ਨਾਨ ਦੀ ਗੱਲ ਕਰੋ ਤੇ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਉੱਠ ਕੇ ਇਸ਼ਨਾਨ ਕਰਨ ਦਾ ਫਲ ਸ਼ਾਸਤਰਾਂ ਨੇ ਵੀ ਕਿਹਾ ਕਿ ਮਨ ਸੋਨਾ ਦਾਨ ਕਰਨ ਦਾ ਫਲ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਹੜੇ 4 ਘੜੀਆਂ ਰਾਤ ਰਹੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ। ਚਾਂਦੀ ਦਾਨ ਕਰਨ ਦਾ ਫਲ, ਘੜੀ ਰਾਤ ਰਹਿ ਗਿਆ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਿਹੜਾ ਸਿਮਰਨ ਭਜਨ ਕਰਦਾ ਹੈ ਉਹਨੂੰ ਸਵਾ ਮਣ ਦੁੱਧ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ। ਤੇ ਦਿਨ ਚੜ੍ਹੇ ਇਸ਼ਨਾਨ ਕਰਨ ਦਾ ਤਾਂ ਕੋਈ ਫਲ ਹੈ ਹੀ ਨਹੀਂ, ਕੇਵਲ ਸਰੀਰ ਹੀ ਪਵਿੱਤਰ ਹੁੰਦਾ, ਹੋਰ ਕੋਈ ਪੁੰਨ ਨਹੀਂ ਹੈ। ਜੇ ਤੁਸੀਂ ਸਾਲ ਗ੍ਰਾਮ ਦੀ ਪੂਜਾ ਦੀ ਗੱਲ ਕਹੋ ਤੇ ਉਹ ਵੀ ਅਸੀਂ ਨਹੀਂ ਕਰਦੇ, ਕਿਉਂਕਿ ਸਾਡੇ ਸਤਿਗੁਰੂ ਜਾਗਦੇ ਨੇ, ਉਹ ਉਪਦੇਸ਼ ਦਿੰਦੇ ਨੇ। ਜਿਸ ਪਾਹਨ ਨੂੰ ਤੁਸੀਂ ਪਰਮੇਸ਼ਰ ਕਰਕੇ ਮੰਨਦੇ ਹੋ, ਨਾ ਸੁਣਦਾ ਨਾ ਵੇਖਦਾ ਨਾ ਬੋਲਦਾ, ਸਾਡੇ ਸਤਿਗੁਰੂ ਸੁਣਦੇ ਹਨ, ਵੇਖਦੇ ਹਨ, ਬੋਲਦੇ ਵੀ ਨੇ, ਉਪਦੇਸ਼ ਵੀ ਦਿੰਦੇ ਨੇ। ਭਾਈ ਸਾਹਿਬ ਜੀ ਦੇ ਬਚਨ ਜਦੋਂ ਰਾਜੇ ਸ਼ਿਵਨਾਭ ਨੇ ਸੁਣੇ, ਸੁਣ ਕੇ ਉਸ ਵੇਲੇ ਇਹਦੇ ਮਨ ਚ ਵੀ ਇੱਛਾ ਜਾਗੀ, ਕਹਿਣ ਲੱਗਾ ਜੀ ਜਿਹੜੇ ਤੁਹਾਡੇ ਗੁਰੂ ਨੇ ਮੈਨੂੰ ਉਹਨਾਂ ਦੀ ਬਾਣੀ ਸੁਣਾਓ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਸਰੂਪ ਬਾਣੀ ਭਾਈ ਮਨ ਸੁਖ ਨੇ ਯਾਦ ਕੀਤੀ ਹੋਈ ਸੁਣਾਏ। ਜਿਸ ਵੇਲੇ ਪਾਵਨ ਸ਼ਬਦ ਸੁਣਦਿਆਂ ਰਾਜਾ ਸ਼ਿਵਨਾਭ ਮੰਤਰ ਮੁਗਧ ਹੋ ਗਿਆ, ਉਸੇ ਵਕਤ ਹੱਥ ਜੋੜ ਕੇ ਕਹਿਣ ਲੱਗਾ ਜਿਹੜੇ ਗੁਰੂ ਦੀ ਇਹ ਬਾਣੀ ਆ ਮੈਨੂੰ ਉਹਨਾਂ ਦੇ ਦਰਸ਼ਨ ਕਰਾਓ। ਮਨਸੁਖ ਜੀ, ਇਹ ਸ਼ਾਹ ਜੀ ਜਿੰਨਾ ਵਪਾਰ ਦਾ ਸਮਾਨ ਲਿਆਇਓ ਮੈਂ ਅੱਜ ਹੀ ਖਰੀਦ ਲੈਂਦਾ, ਤੁਹਾਨੂੰ ਇੱਥੇ ਬਹਿ ਕੇ ਵੇਚਣ ਦੀ ਲੋੜ ਨਹੀਂ, ਪਰ ਤੁਸੀਂ ਮੈਨੂੰ ਨਾਲ ਲੈ ਚੱਲੋ ਉੱਥੇ ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਵਾਸਾ ਹੈ। ਮੇਰੇ ਹਿਰਦੇ ਵਿੱਚ ਉਹਨਾਂ ਦੇ ਦਰਸ਼ਨਾਂ ਦੀ ਹੁਣ ਸਿੱਕ ਲੱਗ ਗਈ ਹੈ, ਜਦੋਂ ਤੱਕ ਉਹਨਾਂ ਦੇ ਦੀਦਾਰ ਨਹੀਂ ਹੁੰਦੇ ਮੇਰੇ ਅੰਦਰਲੇ ਇਸ ਮਨ ਨੂੰ ਸ਼ਾਂਤੀ ਨਹੀਂ ਮਿਲਣੀ। ਇਹ ਮਨ ਤਦੇ ਸ਼ਾਂਤ ਹੋਵੇਗਾ ਜੇ ਹੁਣ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਣ। ਭਾਈ ਮਨ ਸੁਖ ਨੇ ਰਾਜੇ ਸ਼ਿਵਨਾਭ ਦੀ ਇੱਛਾ ਸੁਣੀ, ਸੁਣ ਕੇ ਜਿਵੇਂ ਭਾਈ ਮਨ ਸੁਖ ਜੀ ਰਾਜੇ ਸ਼ਿਵਨਾਭ ਨੂੰ ਬਚਨ ਕਹਿ ਰਹੇ ਨੇ, ਉਹ ਅੱਜ ਦੀ ਕਥਾ ਵਿੱਚ ਬਚਨ ਆ ਰਹੇ ਨੇ। ਮਨ ਬਿਰਤੀਆਂ ਸਤਿਗੁਰਾਂ ਦੇ ਚਰਨਾਂ ਨਾਲ ਜੋੜੀਏ, ਇਕਾਗਰ ਚਿੱਤ ਹੋਈਏ, ਗੁਰੂ ਸਾਹਿਬਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਹਿਰਦੇ ਵਿੱਚ ਧਾਰਨ ਕਰਦੇ ਹੋਇਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ, ਚੋਪਈ ਜਗਿਓ ਪ੍ਰੇਮ ਭੂਪਤ ਵਡ ਪਾਗੀ।
ਰਾਜੇ ਸ਼ਿਵਨਾਭ ਦੇ ਹਿਰਦੇ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਪ੍ਰਤੀ ਪ੍ਰੇਮ ਜਾਗ ਪਿਆ, ਪ੍ਰੀਤ ਜਾਗ ਪਈ। ਪ੍ਰੇਮ ਪਰਮੇਸ਼ਰ ਨੇ ਸਾਰਿਆਂ ਵਿੱਚ ਪਾਇਆ ਹੋਇਆ, ਜਿੰਨੇ ਸਰੀਰ ਨੇ ਸਭ ਚ ਅਕਾਲ ਪੁਰਖ ਨੇ ਪ੍ਰੀਤ ਪਾਈ ਹੈ, ਪਰ ਜਾਗਦੀ ਕਿਸੇ ਵਿਰਲੇ ਦੀ ਹੈ। ਭਾਈ ਮਨ ਸੁਖ ਦੀ ਸੰਗਤ ਕਰਕੇ ਰਾਜੇ ਸ਼ਿਵਨਾਭ ਦੇ ਅੰਦਰ ਸਤਿਗੁਰਾਂ ਪ੍ਰਤੀ ਪ੍ਰੀਤ ਜਾਗ ਪਈ ਹੈ, ਹਿਰਦੇ ਵਿੱਚ ਪ੍ਰੇਮ ਜਾਗ ਪਿਆ ਹੈ, ਜੋ ਰਾਜਾ ਸ਼ਿਵਨਾਭ ਵੱਡਿਆਂ ਭਾਗਾਂ ਵਾਲਾ ਹੈ।
ਪਿਥ ਮਨ ਸੁਖ ਬੋਲੇ ਹੋ ਅਨੁਰਾਗੇ।
ਭਾਈ ਮਨ ਸੁਖ ਨੇ ਵੇਖਿਆ ਕਿ ਰਾਜਾ ਅਨੁਰਾਗੀ ਹੋ ਗਿਆ, ਇੱਥੋਂ ਤੱਕ ਰਾਜੇ ਨੇ ਕਹਿ ਦਿੱਤਾ ਵੀ ਮੈਂ ਘਰ ਬਾਰ ਛੱਡ ਕੇ ਰਾਜ ਭਾਗ ਛੱਡ ਕੇ ਤੁਹਾਡੇ ਨਾਲ ਚੱਲਦਾ, ਮੈਨੂੰ ਨਾਲ ਲੈ ਚੱਲੋ, ਉੱਥੇ ਲੈ ਚੱਲੋ ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਰਹਿੰਦੇ ਨੇ। ਏਦਾਂ ਦਾ ਭਾਰੀ ਪਿਆਰ, ਤੀਬਰ ਪ੍ਰੇਮ ਰਾਜੇ ਸ਼ਿਵਨਾਭ ਦੇ ਹਿਰਦੇ ਦਾ ਭਾਈ ਮਨ ਸੁਖ ਨੇ ਵੇਖਿਆ।
ਅਸ ਪ੍ਰਕਾਰ ਨੈ ਕਰੋ ਰਾਜਾਨਾ।
ਭਾਈ ਮਨ ਸੁਖ ਜੀ ਉਸ ਵੇਲੇ ਬੋਲੇ, ਰਾਜੇ ਦੇ ਅੰਦਰ ਦੀ ਪ੍ਰੀਤ ਵੇਖ ਕੇ ਜਾਣ ਕੇ ਬੋਲੇ, ਕਹਿਣ ਲੱਗੇ ਹੇ ਰਾਜਨ, ਤੁਹਾਨੂੰ ਇਸ ਤਰ੍ਹਾਂ ਕਰਨ ਦੀ ਲੋੜ ਨਹੀਂ ਜੋ ਤੁਸੀਂ ਕਰਨ ਲੱਗੇ। ਇਹਨੇ ਆਖਿਆ ਸੀ ਨਾ ਵੀ ਮੈਂ ਰਾਜ ਭਾਗ ਛੱਡ ਕੇ ਜਾਣ ਨੂੰ ਤਿਆਰ ਹਾਂ, ਤੇ ਭਾਈ ਸਾਹਿਬ ਕਹਿੰਦੇ ਤੁਹਾਨੂੰ ਇਹ ਕੁਝ ਕਰਨ ਦੀ ਲੋੜ ਨਹੀਂ, ਇਸ ਤਰ੍ਹਾਂ ਕਰਨ ਦੀ ਤੁਹਾਨੂੰ ਲੋੜ ਨਹੀਂ,
ਤਜ ਕਰ ਦੇਸ਼ ਨ ਬਣੇ ਪਿਆਨਾ।
ਤੁਸੀਂ ਆਪਣਾ ਦੇਸ਼ ਛੱਡ ਕੇ, ਆਪਣਾ ਰਾਜ ਛੱਡ ਕੇ ਇਥੋਂ ਉਸ ਦੂਰ ਦੇਸ਼ ਜਾਓ। ਤੁਹਾਨੂੰ ਐਸਾ ਕਰਨ ਦੀ ਲੋੜ ਹੈ ਹੀ ਨਹੀਂ ਕਿ ਤੁਸੀਂ ਆਪਣਾ ਦੇਸ਼ ਛੱਡ ਕੇ, ਆਪਣਾ ਰਾਜ ਭਾਗ ਛੱਡ ਕੇ ਜਾਓ।
ਜੇ ਤੁਮ ਚਲੋ ਸੰਗ ਤੈ ਦੇਸ਼ਾ,
ਕਿਉਂਕਿ ਜੇ ਤੁਸੀਂ ਮੇਰੇ ਨਾਲ ਚੱਲੋਗੇ ਨਾ ਉਸ ਦੇਸ਼ ਵਿਚ ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਰਹਿੰਦੇ ਨੇ, ਮੇਰੇ ਨਾਲ ਜੇ ਤੁਸੀਂ ਉਸ ਦੇਸ਼ ਵਿਚ ਚੱਲੋਗੇ,
ਬਹੁ ਦਿਨ ਮੈਂ ਦਰਸੈ ਜਗ ਦੇਸ਼ਾ,
ਤੇ ਕਈ ਦਿਨ ਰਾਹ ਵਿਚ ਹੀ ਲੰਘ ਜਾਣੇ ਨੇ, ਕਈ ਮਹੀਨਿਆਂ ਬਾਅਦ ਜਾ ਕੇ ਆਪਾਂ ਉੱਥੇ ਪਹੁੰਚਾਂਗੇ, ਤਾਂ ਜਾ ਕੇ ਤੁਹਾਨੂੰ ਸਤਿਗੁਰਾਂ ਦੇ ਦਰਸ਼ਨ ਹੋਣੇ। ਤੁਹਾਨੂੰ ਉੱਥੇ ਜਾਣ ਨਾਲ ਕਈ ਦਿਨ ਲੱਗ ਜਾਣੇ ਨੇ, ਕਈ ਦਿਨ ਰਸਤੇ ਚ ਬੀਤ ਜਾਣੇ ਨੇ, ਕਈ ਮਹੀਨੇ ਹੀ ਬੀਤ ਸਕਦੇ ਨੇ।
ਪ੍ਰੇਮ ਕਰ ਚਿਤਵੈ ਮਨ
ਮੈਂ ਤੁਹਾਨੂੰ ਸਾਧਨ ਦੱਸ ਦਿੰਦਾ, ਸਤਿਗੁਰੂ ਜੀ ਅੰਤਰਜਾਮੀ ਨੇ ਤੁਹਾਨੂੰ ਰਾਜ ਭਾਗ ਛੱਡ ਕੇ ਉੱਥੇ ਜਾਣ ਦੀ ਲੋੜ ਨਹੀਂ, ਤੁਸੀਂ ਇੱਥੇ ਬੈਠਿਆਂ ਉਹਨਾਂ ਦੀ ਆਰਾਧਨਾ ਕਰੋ, ਇੱਥੇ ਬੈਠਿਆਂ ਹੀ ਉਹਨਾਂ ਦਾ ਚਿੰਤਨ ਕਰੋ, ਉਹਨਾਂ ਨੂੰ ਧਿਆਨ ਵਿੱਚ ਲਿਆਓ, ਉਹਨਾਂ ਦਾ ਸਿਮਰਨ ਕਰੋ।
ਦਰਸ਼ਨ ਦੇਖੇ ਥੋੜਨ ਦਿਨ ਮੈਂ,
ਸਤਿਗੁਰੂ ਜੀ ਇੱਥੇ ਥੋੜੇ ਦਿਨਾਂ ਵਿੱਚ ਹੀ ਆ ਕੇ ਤੁਹਾਨੂੰ ਦਰਸ਼ਨ ਦੇ ਦੇਣ, ਉੱਥੇ ਜਾਂਦਿਆਂ ਤਾਂ ਕਈ ਦਿਨ ਲੱਗਣਗੇ, ਤੁਸੀਂ ਜਾਓਗੇ ਤੇ ਕਈ ਮਹੀਨੇ ਵੀ ਬੀਤ ਸਕਦੇ ਨੇ ਉਹਨਾਂ ਦੇ ਦਰਸ਼ਨ ਕਰਨ ਵੇਲੇ, ਤੇ ਜੇ ਇੱਥੇ ਬੈਠਿਆਂ ਆਰਾਧਨਾ ਕਰੋਗੇ ਤੇ ਸਤਿਗੁਰੂ ਜੀ ਥੋੜੇ ਦਿਨਾਂ ਚ ਹੀ ਆ ਕੇ ਤੁਹਾਨੂੰ ਦਰਸ਼ਨ ਦੇ ਦੇਣਗੇ। ਖਾਲਸਾ ਜੀ, ਅਸਲ ਵਿੱਚ ਅਸੀਂ ਪਰਮੇਸ਼ਰ ਵੱਲ ਨਹੀਂ ਜਾਂਦੇ, ਪਰਮੇਸ਼ਰ ਆਪ ਕਿਰਪਾ ਕਰਕੇ ਸਾਡੇ ਵੱਲ ਵੱਧ ਕੇ ਆਉਂਦਾ ਹੈ। ਅਸੀਂ ਪ੍ਰਾਪਤੀ ਨਹੀਂ ਕਰਦੇ, ਪ੍ਰਭੂ ਆਪ ਆ ਕੇ ਸਾਨੂੰ ਆਣ ਮਿਲਦਾ ਹੈ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਬਚਨ ਹਨ, ਇੱਥੇ ਵੀ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਬਤ ਇਹ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਵੀ ਕਹੇ ਨੇ, ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਏ, ਹੇ ਮੇਰੇ ਮਾਲਕ ਮੈਨੂੰ ਪਤਾ ਹੀ ਨਹੀਂ ਤੇਰਾ ਟਿਕਾਣਾ ਕਿੱਥੇ, ਨਾ ਮੈਂ ਆਪ ਆ ਸਕਦਾ ਤੇ ਨਾ ਹੀ ਕੋਈ ਸੁਨੇਹਾ ਭੇਜ ਸਕਦਾ, ਨਾ ਕਿਸੇ ਨੂੰ ਹੋਰ ਵਿਅਕਤੀ ਨੂੰ ਭੇਜ ਸਕਦਾ। ਭੇਜ ਨਾ ਸਕਾਂ ਕੋਏ, ਆਓ ਸੁਭਾਗੀ ਨੀਂਦੜੀਏ, ਇਹ ਜਿਹੜੀ ਨੀਂਦ ਹੈ ਉਹ ਭਗਤੀ ਦੀ ਨੀਂਦ ਹੈ, ਉਹ ਸੁਭਾਗੀ ਭਾਗਾਂ ਵਾਲੀ ਪ੍ਰੇਮ ਭਰੀ ਨੀਂਦ ਆ ਜਾਏ, ਪ੍ਰੀਤ ਜਾਗ ਪਏ ਹਿਰਦੇ ਚ ਜਿਵੇਂ ਰਾਜੇ ਸ਼ਿਵਨਾਭ ਦੇ ਅੰਦਰ ਜਾਗੀ, ਮਤ ਸੋ ਦੇਖਾਂ ਸੋਏ, ਫਿਰ ਉਹ ਆਪ ਹੀ ਪਰਮੇਸ਼ਰ ਜੀ ਆਣ ਕੇ ਮਿਲਦੇ ਹਨ। ਇੱਥੇ ਵੀ ਰਾਜੇ ਸ਼ਿਵਨਾਭ ਨੂੰ ਭਾਈ ਮਨਸੁਖ ਜੀ ਕਹਿੰਦੇ, ਰਾਜਾ ਜੇ ਤੂੰ ਗਿਆ ਤੇ ਤੈਨੂੰ ਰਸਤੇ ਚ ਕਈ ਮਹੀਨੇ ਬੀਤ ਜਾਣੇ ਨੇ, ਕਈ ਦਿਨ ਲੱਗ ਜਾਣੇ ਨੇ, ਤੇ ਜੇ ਇੱਥੇ ਬੈਠਿਆਂ ਘਰ ਵਿੱਚ ਉਹਨਾਂ ਨੂੰ ਧਿਆਵੇਂਗਾ, ਉਹਨਾਂ ਨੂੰ ਯਾਦ ਕਰੇਗਾ, ਸਿਮਰਨ ਕਰੇਗਾ, ਤੇ ਥੋੜੇ ਦਿਨਾਂ ਵਿੱਚ ਹੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਆ ਕੇ ਤੈਨੂੰ ਮਿਲਣਗੇ, ਤੈਨੂੰ ਦਰਸ਼ਨ ਦੇਣਗੇ।
ਸ੍ਰੀ ਨਾਨਕ ਜੀ ਅੰਤਰ ਜਾਮੀ ਸਰਬ ਥਾਨ ਗਿਆਤਾ ਜਗ ਸਵਾਮੀ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਤਰਜਾਮੀ ਹਨ, ਅੰਤਰਜਾਮੀ ਜੋ ਅੰਦਰ ਦੀ ਜਾਣਦੇ ਨੇ, ਤੇ ਉਹ ਐਸੇ ਅੰਤਰਜਾਮੀ ਨੇ ਜੋ ਸਰਬ ਥਾਵਾਂ ਦੇ ਗਿਆਤਾ ਹਨ, ਕਿੱਥੇ ਕੀ ਹੋ ਰਿਹਾ ਉਹ ਜਾਣਦੇ ਨੇ, ਕਿੱਥੇ ਕੌਣ ਅਰਾਧ ਰਿਹਾ ਇਹ ਵੀ ਜਾਣਦੇ ਨੇ। ਜੇ ਉਹਨਾਂ ਦੇ ਚਰਨਾਂ ਨਾਲ ਜੀਵ ਦਾ ਸਪਰਸ਼ ਕਰਕੇ ਇੱਕ ਦਾਸੀ ਜਾਣ ਸਕਦੀ ਹੈ ਵੀ ਕਿੱਥੇ ਕੀ ਵਰਤ ਰਿਹਾ, ਤੇ ਫਿਰ ਮੇਰੇ ਸਤਿਗੁਰੂ ਤਾਂ ਆਪ ਮਾਲਕ ਨੇ, ਸਵਾਮੀ ਨੇ। ਭਾਈ ਮਨਸੁਖ ਜੀ ਕਹਿੰਦੇ, ਰਾਜਾ ਸ਼ਿਵਨਾਭ ਸਤਿਗੁਰੂ ਜੀ ਅੰਤਰਜਾਮੀ ਨੇ, ਉਹ ਸਰਬ ਥਾਵਾਂ ਦਾ ਗਿਆਨ ਰੱਖਦੇ ਨੇ ਕਿੱਥੇ ਕੀ ਵਰਤ ਰਿਹਾ।
ਪੂਰਨ ਪ੍ਰੇਮ ਦੇਖ ਕਰ ਤੇਰਾ ਦਰਸ਼ਨ ਦੇ ਆਏ ਬਿਨ ਦੇਰਾ।
ਤੁਹਾਡੇ ਅੰਦਰ ਦਾ ਪੂਰਨ ਪ੍ਰੇਮ ਵੇਖ ਕੇ, ਤੁਹਾਡੇ ਅੰਦਰ ਦੀ ਪੂਰਨ ਪ੍ਰੀਤ ਜਾਣ ਕੇ ਬਿਨਾਂ ਦੇਰੀ ਤੋਂ ਆ ਕੇ ਤੈਨੂੰ ਦਰਸ਼ਨ ਦੇਣਗੇ, ਬਿਨਾਂ ਦੇਰੀ ਤੋਂ ਆ ਕੇ ਤੈਨੂੰ ਦੀਦਾਰ ਦੇਣਗੇ। ਹੇ ਰਾਜਾ, ਜੇ ਤੂੰ ਇੱਥੇ ਬੈਠਿਆਂ ਪ੍ਰੇਮ ਸਹਿਤ ਉਹਨਾਂ ਦੀ ਆਰਾਧਨਾ ਕਰੇ ਤੇ ਉਹ ਆਪ ਆ ਕੇ ਅੰਤਰਯਾਮੀ ਪਾਤਸ਼ਾਹ ਜੀ ਤੁਹਾਨੂੰ ਦਰਸ਼ਨ ਦਦਾਰ ਦੇ ਕੇ ਨਿਹਾਲ ਕਰਨਗੇ।
ਕਹਿਤ ਨਿਰਪਤ ਪਰਖੋ ਕਿਸ ਭਾਂਤੀ।
ਜਿਸ ਵੇਲੇ ਭਾਈ ਮਨਸੁਖ ਨੇ ਗੱਲ ਕਹੀ ਨਾ ਕਿ ਸਤਿਗੁਰੂ ਜੀ ਆਪ ਆਉਣਗੇ, ਤੇ ਰਾਜਾ ਸ਼ਿਵਨਾਭ ਕਹਿਣ ਲੱਗਾ ਜੀ ਮੈਂ ਤਾਂ ਪਹਿਲਾਂ ਕਦੇ ਉਹਨਾਂ ਨੂੰ ਵੇਖਿਆ ਨਹੀਂ, ਤੁਹਾਡੇ ਕੋਲੋਂ ਹੀ ਉਹਨਾਂ ਬਾਰੇ ਜਾਣਿਆ, ਮੈਂ ਤਾਂ ਕਦੇ ਉਹਨਾਂ ਦੇ ਦਰਸ਼ਨ ਨਹੀਂ ਕੀਤੇ, ਤੇ ਦੱਸੋ ਜਦੋਂ ਉਹ ਆਉਣਗੇ ਮੈਂ ਉਹਨਾਂ ਨੂੰ ਪਛਾਣਾਂਗਾ ਕਿਵੇਂ, ਮੈਨੂੰ ਪਹਿਚਾਣ ਕਿਵੇਂ ਹੋਵੇਗੀ ਉਹਨਾਂ ਦੀ, ਮੈਂ ਕਿਵੇਂ ਜਾਣਾਂਗਾ ਕਿ ਉਹ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਹਨ।
ਮੁਝੇ ਬਤਾਵੋ ਗੋਤ ਸੁਜਾਤੀ।
ਮੈਨੂੰ ਦੱਸੋ ਕਿ ਉਹਨਾਂ ਦੀ ਕਿਹੜੀ ਗੋਤ ਹੈ, ਕਿਸ ਜਾਤੀ ਨਾਲ ਉਹ ਸੰਬੰਧਿਤ ਨੇ, ਜਦੋਂ ਆਉਣਗੇ ਘੱਟੋ ਘੱਟ ਮੈਂ ਪੁੱਛ ਤਾਂ ਲਵਾਂਗਾ ਨਾ, ਜੇ ਮੈਨੂੰ ਪਤਾ ਹੋਵੇ ਵੀ ਉਹਨਾਂ ਦਾ ਗੋਤਰ ਕਿਹੜਾ ਹੈ, ਉਹਨਾਂ ਦੀ ਜਾਤੀ ਕਿਹੜੀ ਹੈ।
ਕਿਸ ਪ੍ਰਕਾਰ ਕੋ ਵੇਖ ਸਰੀਰਾ।
ਉਹਨਾਂ ਨੇ ਆਪਣੇ ਸਰੀਰ ਤੇ ਕਿਹੋ ਜਿਹਾ ਵੇਸ ਬਣਾਇਆ ਹੋਇਆ, ਉਹਨਾਂ ਦਾ ਬਾਹਰਲਾ ਭੇਖ ਕਿਹੋ ਜਿਹਾ ਹੈ, ਕਿਹੋ ਜਿਹਾ ਰੂਪ ਹੈ ਉਹਨਾਂ ਦਾ, ਕਿੰਨਾ ਕੁੱਚਾ ਕੱਦ ਹੋਵੇਗਾ, ਚਿਹਰਾ ਕਿਹੋ ਜਿਹਾ ਹੈ, ਸਰੀਰ ਤੇ ਪਾਏ ਕੱਪੜੇ ਵਸਤਰ ਕਿਹੋ ਜਿਹੇ ਨੇ, ਕਿਹੋ ਜਿਹੇ ਵਸਤਰ ਉਹ ਸਰੀਰ ਤੇ ਧਾਰਨ ਕਰਦੇ ਨੇ।
ਕੌਣ ਨਗਰ ਰਹਿ ਗੁਣੀ ਗਹੀਰਾ।
ਗੁਣਾਂ ਦੇ ਅਥਾਹ ਸਮੁੰਦਰ ਸਤਿਗੁਰੂ ਜੀ ਕਿਹੜੇ ਨਗਰ ਚ ਰਹਿਣ ਵਾਲੇ ਨੇ, ਕਿਸ ਨਗਰ ਦੇ ਵਸ਼ਿੰਦੇ ਨੇ, ਕਿੱਥੋਂ ਦੇ ਨਿਵਾਸੀ ਨੇ।
ਸੁਣ ਮਨ ਸੁਖ ਨੇ ਬਚਨ ਉਚਾਰਾ।
ਇਹ ਸੁਣ ਕੇ ਰਾਜੇ ਸ਼ਿਵਨਾਭ ਦੀ ਬੋਲੀ ਭਾਈ ਮਨ ਸੁਖ ਜੀ ਬੋਲੇ, ਭਾਈ ਮਨਸੁਖ ਜੀ ਕਹਿਣ ਲੱਗੇ
ਤਿੰਨਕੋ ਪਰਖਨ ਦੁਸ਼ਤਰ ਭਾਰਾ।
ਕਹਿਣ ਲੱਗੇ ਹੇ ਰਾਜਾ ਉਹਨਾਂ ਦੀ ਪਰਖ ਕਰ ਸਕਣੀ ਬੜੀ ਔਖੀ ਹੈ, ਪਰਖਿਆ ਤਾਂ ਉਹਨੂੰ ਜਾਂਦਾ ਨਾ ਜਿਹੜਾ ਆਪ ਤੋਂ ਛੋਟਾ ਹੋਵੇ, ਉਹਦੀ ਪਰਖ ਹੋ ਸਕਦੀ, ਵੱਡੇ ਦੀ ਪਰਖ ਨਹੀਂ ਕਰ ਸਕਦੇ। ਕਿਵੇਂ ਪਰਖਾਂਗੇ, ਕਿੰਨੇ ਗੁਣ ਨੇ, ਕਿਤਨਾ ਵਿਸ਼ਾਲ ਦਾਇਰਾ ਹੈ, ਕਿਤਨੀ ਗਹਿਰੀ ਗਹਿਣਾ ਸੁਰਤ ਹੈ, ਨਹੀਂ ਪਰਖ ਸਕਦੇ, ਉਹਨਾਂ ਦੀ ਪਰਖ ਨਹੀਂ ਹੋ ਸਕਦੀ। ਜਦੋਂ ਅਸੀਂ ਪਰਖਣ ਦੀ ਬਿਰਤੀ ਰੱਖਦੇ ਹਾਂ, ਉਹ ਸਮਝ ਲਓ ਕਿ ਜਿਸ ਨੂੰ ਪਰਖ ਲਿਆ ਅਸੀਂ ਉਹਦਾ ਅੰਤ ਪਾ ਲਿਆ। ਪਰਖ ਤਾਂ ਉਸੇ ਨੂੰ ਸਕਦੇ ਨਾ ਜਿਹਦਾ ਅੰਤ ਪਾ ਲਿਆ ਜਾਏ, ਉਹਨੂੰ ਆਪਾਂ ਪਰਖ ਵੀ ਲੈਂਦੇ ਹਾਂ। ਦੁਨੀਆਂ ਦੇ ਹਰ ਇੱਕ ਬੰਦੇ ਨੂੰ ਅਸੀਂ ਪਰਖ ਸਕਦੇ ਹਾਂ, ਵੇਖ ਸਕਦੇ ਹਾਂ, ਉਹਨਾਂ ਦਾ ਅੰਤ ਵੀ ਪੈ ਜਾਂਦਾ, ਪਰ ਮਹਾਰਾਜ ਗੁਰੂ ਨਾਨਕ ਸਾਹਿਬ ਤਾਂ ਬੇਅੰਤ ਨੇ। ਹੇ ਰਾਜਾ ਉਹਨਾਂ ਨੂੰ ਪਰਖਿਆ ਨਹੀਂ ਜਾ ਸਕਦਾ, ਪਰ ਹਾਂ ਕੁਝ ਕੁਝ ਨਿਸ਼ਾਨੀਆਂ ਮੈਂ ਉਹਨਾਂ ਦੀਆਂ ਜ਼ਰੂਰ ਤੁਹਾਨੂੰ ਦੱਸ ਸਕਦਾ, ਜਿਨ੍ਹਾਂ ਰਾਹੀਂ ਤੁਸੀਂ ਪਛਾਣ ਸਕੋ ਵੀ ਇਹ ਗੁਰੂ ਨਾਨਕ ਸਾਹਿਬ ਨੇ। ਪਰਖਿਆ ਨਹੀਂ ਜਾ ਸਕਦਾ ਬੇਅੰਤ ਜੋ ਨੇ, ਇਸ ਕਰਕੇ ਕੁਝ ਕੁ ਨਿਸ਼ਾਨੀਆਂ ਮੈਂ ਉਹਨਾਂ ਦੀਆਂ ਜ਼ਰੂਰ ਤੁਹਾਨੂੰ ਦੱਸਦਾ ਹਾਂ।
ਬੇਦੀ ਬੰਸ ਖੱਤਰੀ ਜਾਤੀ।
ਖੱਤਰੀ ਵਰਣ ਹੈ ਉਹਨਾਂ ਦੇ ਸਰੀਰ ਦਾ, ਵੈਸੇ ਤਾਂ ਉਹ ਆਜ਼ਾਦ ਨੇ, ਕਿਸੇ ਜਾਤ ਵਿੱਚ ਨਹੀਂ ਹਨ, ਪਰ ਜੇ ਤੂੰ ਕਹੇ ਵੀ ਸੰਸਾਰ ਚ ਅਵਤਾਰ ਲਿਆ ਤੇ ਕਿਸੇ ਗੋਤਰ ਵਿੱਚ ਕਿਸੇ ਜਾਤੀ ਵਿੱਚ ਲਿਆ ਤੇ ਫਿਰ ਖੱਤਰੀ ਵਰਣ ਹੈ, ਬੇਦੀਆਂ ਦੀ ਕੁੱਲ ਹੈ। ਬੇਦੀਆਂ ਦੀ ਕੁੱਲ ਨੂੰ ਮੇਰੇ ਦੀਨ ਦੁਨੀਆਂ ਦੇ ਮਾਲਕ ਸਤਿਗੁਰਾਂ ਨੇ ਅਵਤਾਰ ਧਾਰ ਕੇ ਭਾਗ ਲਾਇਆ।
ਜਨਮਪੁਰੀ ਤਲਵੰਡੀ ਖਿਆਤੀ।
ਔਰ ਉਹਨਾਂ ਦਾ ਪ੍ਰਕਾਸ਼ ਸਥਾਨ ਹੈ ਰਾਏ ਭੋਏ ਦੀ ਤਲਵੰਡੀ, ਸ੍ਰੀ ਤਲਵੰਡੀ ਸਾਹਿਬ ਵਿਖੇ ਉਹਨਾਂ ਨੇ ਅਵਤਾਰ ਧਾਰਨ ਕੀਤਾ ਹੈ।
ਕਿਰਤ ਕਰੀ ਕੱਛਪੁਰ ਸੁਲਤਾਨਾ।
ਕੁਝ ਸਮਾਂ ਉਹਨਾਂ ਨੇ ਆਪਣੇ ਜੀਵਨ ਦਾ ਸੁਲਤਾਨਪੁਰ ਸਾਹਿਬ ਰਹਿ ਕੇ ਕਿਰਤ ਕਰਦਿਆਂ ਬਤੀਤ ਕੀਤਾ ਹੈ।
ਅਬ ਤਜ ਦੀਨੋ ਮੋਦੀ ਖਾਨਾ।
ਉੱਥੇ ਵੀ ਮੋਦੀ ਖਾਨੇ ਦੀ ਕਿਰਤ ਕਰਦੇ ਸਨ ਤੇ ਹੁਣ ਉਹਨਾਂ ਨੇ ਉਹ ਵੀ ਕੰਮ ਤਿਆਗ ਦਿੱਤਾ, ਮੋਦੀ ਖਾਨੇ ਦੀ ਕਿਰਤ ਵੀ ਤਿਆਗ ਦਿੱਤੀ ਹੈ।
ਵੇਖ ਅਤੀਤਨ ਕਾ ਕਰ ਬੈਸੇ।
ਔਰ ਹੁਣ ਇਸ ਵਕਤ ਉਹਨਾਂ ਨੇ ਤਿਆਗੀਆਂ ਵਾਲਾ ਵੇਖ ਬਣਾ ਲਿਆ, ਜਿਹੜਾ ਤਿਆਗੀਆਂ ਦਾ ਵੇਖ ਹੁੰਦਾ, ਗੇਰੂ ਰੰਗ ਦੇ ਕੱਪੜੇ ਵਸਤਰ ਪਾ ਲੈਣੇ, ਉਹ ਤਿਆਗੀਆਂ ਦਾ ਅਤੀਤਾਂ ਵਾਲਾ ਜਿਹੜਾ ਵੇਸ ਹੈ ਉਹ ਉਹਨਾਂ ਨੇ ਹੁਣ ਸਰੀਰ ਤੇ ਧਾਰਨ ਕਰ ਲਿਆ।
ਸਾਂਗ ਕਰਤ ਮਾਇਕ ਨਰ ਜੈਸੇ।
ਇਸ ਤਰ੍ਹਾਂ ਦਾ ਸਾਂਗ ਵਰਤਾ ਰਹੇ ਨੇ ਜਿਵੇਂ ਕੋਈ ਮਾਇਆ ਬਈ ਨਰ ਆਪਣਾ ਸਾਂਗ ਵਰਤਾਉਂਦਾ ਹੈ, ਇਦਾਂ ਦਾ ਸਾਂਗ ਵਰਤਾ ਰਿਹਾ। ਇੱਕ ਬਚਨ ਸੁਭਾ ਵੀ ਦਾਸ ਨੂੰ ਕਿਸੇ ਨੇ ਵਿਚਾਰਨ ਵਾਸਤੇ ਕਿਹਾ, ਆਪੇ ਨਰ ਆਪੇ ਫੁੱਲ ਨਾਰੀ, ਉਹਨੂੰ ਮਾਇਆ ਵੀ ਨਰ ਕਹਿੰਦੇ ਨੇ। ਜਿਹੜਾ ਆਪ ਨਰ ਸਰੂਪ ਹੈ ਤੇ ਆਪ ਹੀ ਮੁੜ ਕੇ ਇਸਤਰੀ ਰੂਪ ਵੀ ਹੋ ਜਾਂਦਾ ਹੈ। ਨਾਰੀ ਕਿਸ ਨੂੰ ਕਿਹਾ? ਮਾਇਆ ਧਾਰਨ ਕਰਨ ਵਾਲਾ, ਮਾਇਆ ਸਬਲ। ਜਿਹੜਾ ਮਾਇਆ ਸਬਲ ਮਾਇਆ ਨੂੰ ਧਾਰਨ ਕਰਨ ਵਾਲਾ ਹੈ ਉੱਥੇ ਉਹ ਨਾਰੀ ਰੂਪ ਹੋ ਗਿਆ, ਉੱਥੇ ਉਹ ਇਸਤਰੀ ਰੂਪ ਹੋ ਗਿਆ। ਤੇ ਜਦੋਂ ਉਸ ਮਾਇਆ ਨੂੰ ਆਪਣੇ ਤੋਂ ਵੱਖਰਾ ਕਰ ਦੇਵੇ ਉੱਥੇ ਉਹ ਨਰ ਸਰੂਪ ਹੈ, ਪੁਰਖ ਸਰੂਪ ਹੈ, ਉਹਨੂੰ ਮਾਇਆ ਵੀ ਨਰ ਕਹਿੰਦੇ। ਇੱਥੇ ਗਰੀਬਨ ਬਾਜ ਦਯਾਨਿਧ ਪਾਤਸ਼ਾਹ ਜੀ ਦੇ ਬਾਰੇ ਭਾਈ ਮਨਸੁਖ ਜੀ ਦੱਸ ਰਹੇ ਨੇ, ਉਹ ਇਸ ਤਰ੍ਹਾਂ ਦਾ ਸਾਂਗ ਵਰਤਾਉਂਦੇ ਨੇ ਜਿਵੇਂ ਕੋਈ ਮਾਇਆ ਵੀ ਨਰ ਵਰਤਾਉਂਦਾ ਹੈ, ਜੈਸੇ ਕੋਈ ਮਾਇਆ ਵੀ ਨਰ ਵਰਤਦਾ ਹੈ।
ਇਹ ਸਭ ਪਤੇ ਲੀਨ ਲਿਖ ਪੂਪਾ।
ਹੁਣ ਜਿਵੇਂ ਜਿਵੇਂ ਭਾਈ ਮਨਸੁਖ ਨੇ ਦੱਸਿਆ ਵੀ ਸਤਿਗੁਰੂ ਜੀ ਦਾ ਇਸ ਤਰ੍ਹਾਂ ਦਾ ਸਰੂਪ ਹੈ, ਇਸ ਤਰ੍ਹਾਂ ਦਾ ਵੇਸ ਹੈ, ਰਾਏ ਭੋਏ ਦੀ ਤਲਵੰਡੀ ਚ ਉਹਨਾਂ ਦਾ ਅਵਤਾਰ ਹੋਇਆ, ਸੁਲਤਾਨਪੁਰ ਸਾਹਿਬ ਚੋਂ ਮੋਦੀ ਖਾਨੇ ਦੀ ਕਿਰਤ ਕਰਦੇ ਰਹੇ ਨੇ, ਸਾਰੇ ਪਤੇ ਰਾਜੇ ਸ਼ਿਵਨਾਭ ਨੇ ਲਿਖ ਲਏ। ਕੱਲੀ ਕੱਲੀ ਗੱਲ ਜਿਹੜੀ ਜਿਹੜੀ ਗੱਲ ਦੱਸੀ ਉਹ ਰਾਜੇ ਸ਼ਿਵਨਾਭ ਨੇ ਲਿਖ ਲਈ ਵੀ ਜਦੋਂ ਆਉਣਗੇ ਤੇ ਮੈਂ ਉਹਨਾਂ ਨੂੰ ਪੁੱਛਣ ਜੋਗਾ ਤਾਂ ਹੋਵਾਂਗਾ ਨਾ। ਲਿਖਿਆ ਹੋਇਆ ਭੁੱਲਦਾ ਨਹੀਂ, ਉਦਾਂ ਕੋਈ ਜ਼ੁਬਾਨੀ ਦੱਸ ਦੇਵੇ ਤੇ ਭੁੱਲ ਜਾਂਦਾ ਹੈ। ਇਸ ਕਰਕੇ ਰਾਜੇ ਸ਼ਿਵਨਾਭ ਨੇ ਕੱਲੀ ਕੱਲੀ ਗੱਲ ਜੋ ਮਨਸੁਖ ਨੇ ਲਿਖਾਈ ਉਹ ਲਿਖ ਲਈ।
ਜੈ ਔਰ ਜਾਗੇ ਉਹ ਪ੍ਰੇਮ ਅਨੂਪਾ,
ਜਿਹਦੇ ਹਿਰਦੇ ਚ ਸਤਿਗੁਰਾਂ ਪ੍ਰਤੀ ਅਨੂਪ ਉਪਮਾ ਤੋਂ ਰਹਿਤ ਪ੍ਰੇਮ ਜਾਗ ਪਿਆ ਹੈ, ਮਨ ਦੀ ਪ੍ਰੀਤ ਜਾਗ ਪਈ ਹੋਈ ਹੈ।
ਮਨ ਸੁਖ ਕੋ ਬੂਜੀ ਗੁਣ ਖਾਨੀ,
ਭਾਈ ਮਨ ਸੁਖ ਨੂੰ ਸਤਿਗੁਰੂ ਜੀ ਦੇ ਬਾਰੇ ਬਾਰ ਬਾਰ ਪੁੱਛਦੇ ਨੇ ਰਾਜਾ ਸ਼ਿਵਨਾਭ ਜੀ, ਕਿਹੋ ਜਿਹਾ ਰੂਪ ਹੈ, ਪੁੱਛੋ ਸੰਤ ਮੇਰਾ ਠਾਕੁਰ ਕੈਸਾ। ਮਹਾਂਪੁਰਖਾਂ ਸਾਧੂਆਂ ਮਹਾਤਮਾਵਾਂ ਨੂੰ ਪੁੱਛੀਏ ਮੇਰੇ ਠਾਕੁਰ ਦਾ ਸਰੂਪ ਕੈਸਾ ਹੈ, ਕਿਹੋ ਜਿਹਾ ਸਰੂਪ ਹੈ। ਤੇ ਭਾਈ ਮਨਸੁਖ ਨੂੰ ਰਾਜਾ ਸ਼ਿਵਨਾਭ ਜੀ ਮਨ ਦੇ ਭਾਰੀ ਪਰਮ ਪ੍ਰੇਮ ਨਾਲ ਸਤਿਗੁਰੂ ਜੀ ਬਾਰੇ ਬਾਰ ਬਾਰ ਪੁੱਛਦੇ ਨੇ।
ਲਿਖੀ ਮਨੋਹਰ ਸ਼੍ਰੀ ਗੁਰਬਾਨੀ,
ਫਿਰ ਕਹਿੰਦੇ ਜੀ ਜਿਹੜਾ ਸ਼ਬਦ ਤੁਸੀਂ ਸਤਿਗੁਰਾਂ ਦਾ ਮੈਨੂੰ ਸੁਣਾਇਆ ਲਿਖਾ ਦਿਓ। ਭਾਈ ਮਨਸੁਖ ਨੂੰ ਬੇਅੰਤ ਸ਼ਬਦ ਯਾਦ ਸੀ ਗੁਰਬਾਣੀ ਗੁਰੂ ਨਾਨਕ ਸਾਹਿਬ ਦੀ, ਤੇ ਕਈ ਸ਼ਬਦ ਗੁਰਬਾਣੀ ਦੇ ਭਾਈ ਮਨਸੁਖ ਨੇ ਸ਼ਿਵਨਾਭ ਰਾਜੇ ਨੂੰ ਲਿਖਾ ਦਿੱਤੇ, ਆਹ ਸ਼ਬਦ ਵੀ ਲਿਖ ਲਓ, ਇਹ ਵੀ ਲਿਖ ਲਓ। ਤੇ ਰਾਜੇ ਸ਼ਿਵਨਾਭ ਨੂੰ ਕਈ ਸ਼ਬਦ ਗੁਰਬਾਣੀ ਦੇ ਭਾਈ ਸਾਹਿਬ ਭਾਈ ਮਨਸੁਖ ਨੇ ਲਿਖਾਏ ਨੇ।
ਰਹੋ ਜਿਤੇ ਦਿਨ ਨਗਰ ਮਝਾਰਾ,
ਭਾਈ ਮਨਸੁਖ ਜੀ ਵਪਾਰ ਕਰਦੇ ਸਨ, ਜਿਹੜਾ ਸੌਦਾ ਲਿਆਏ ਸੀ ਕਈ ਦਿਨ ਵਪਾਰ ਕਰਦਿਆਂ ਲੰਘਣੇ ਹੀ ਸਨ। ਕਈ ਦਿਨ ਭਾਈ ਸਾਹਿਬ ਭਾਈ ਮਨਸੁਖ ਜੀ ਨਗਰ ਵਿਚ ਰਹਿ ਕੇ ਵਪਾਰ ਕਰਦੇ ਰਹੇ।
ਨਿਤ ਨਰੇਸ਼ ਕਹਿ ਜਾਏ ਅਗਾਰਾ,
ਰਾਜੇ ਸ਼ਿਵਨਾਭ ਨੇ ਬੇਨਤੀ ਕੀਤੀ ਭਾਈ ਮਨਸੁਖ ਜੀ ਨੂੰ ਕਿ ਜਿੰਨੇ ਦਿਨ ਤੁਸੀਂ ਇਸ ਨਗਰ ਚ ਰਹੋ ਕਿਰਪਾ ਕਰਕੇ ਮੈਨੂੰ ਜ਼ਰੂਰ ਦਰਸ਼ਨ ਦੇਣੇ ਰੋਜ਼, ਕਿਉਂਕਿ ਮੈਂ ਤੁਹਾਡੇ ਕੋਲੋਂ ਸਤਿਗੁਰਾਂ ਦੀ ਉਪਮਾ ਸੁਣਨੀ ਹੈ, ਉਹਨਾਂ ਦੀ ਬਾਣੀ ਸੁਣਨੀ ਹੈ। ਤੇ ਜਿੰਨੇ ਦਿਨ ਭਾਈ ਮਨਸੁਖ ਜੀ ਉੱਥੇ ਰਹੇ ਉਨੇ ਦਿਨ ਰਾਜੇ ਸ਼ਿਵਨਾਭ ਨੂੰ ਜਾ ਕੇ ਜ਼ਰੂਰ ਮਿਲਦੇ ਰਹੇ, ਰਾਜੇ ਸ਼ਿਵਨਾਭ ਨੂੰ ਜਾ ਕੇ ਜ਼ਰੂਰ ਦਰਸ਼ਨ ਦਿੰਦੇ ਰਹੇ।
ਮਹਿਮਾ ਸ਼੍ਰੀ ਨਾਨਕ ਕੀ ਪਾਖੈ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਹਿਮਾ, ਸਤਿਗੁਰਾਂ ਦੀ ਵਡਿਆਈ। ਭਾਈ ਸਾਹਿਬ ਭਾਈ ਮਨਸੁਖ ਜੀ ਹਰ ਰੋਜ਼ ਜਾ ਕੇ ਰਾਜੇ ਸ਼ਿਵਨਾਭ ਨੂੰ ਸੁਣਾਉਂਦੇ ਨੇ।
ਤਿਉਂ ਤਿਉਂ ਨ੍ਰਿਪ ਕੋ ਮਨ ਅਭਿਲਾਖੈ,
ਜਿਵੇਂ ਜਿਵੇਂ ਗੁਰੂ ਸਾਹਿਬ ਦੀ ਵਡਿਆਈ ਸੁਣਦੇ ਤਿਵੇਂ ਤਿਵੇਂ ਰਾਜੇ ਦੇ ਮਨ ਚ ਹੋਰ ਪ੍ਰੇਮ ਜਾਗਦਾ, ਹੋਰ ਅਧਿਕ ਇੱਛਾ ਜਾਗਦੀ, ਸੁਣ ਸੁਣ ਕੇ ਹੋਰ ਮਹਾਰਾਜ ਜੀ ਦੇ ਦਰਸ਼ਨਾਂ ਦੀ ਇੱਛਾ ਰਾਜੇ ਸ਼ਿਵਨਾਭ ਦੇ ਹਿਰਦੇ ਚ ਜਾਗਦੀ ਹੈ।
ਜਬ ਨਿਜ ਬਨਜ ਸਰਬ ਕਰ ਲੀਨਾ,
ਜਦੋਂ ਭਾਈ ਮਨਸੁਖ ਨੇ ਆਪਣਾ ਵਪਾਰ ਸਾਰਾ ਪੂਰਾ ਕਰ ਲਿਆ, ਜਿਹੜਾ ਸੌਦਾ ਵੇਚਣਾ ਸੀ ਵੇਚ ਦਿੱਤਾ, ਜਿਹੜੀਆਂ ਚੀਜ਼ਾਂ ਖਰੀਦਣੀਆਂ ਸਨ ਉਹ ਖਰੀਦ ਲਈਆਂ।
ਗਮਨੇ ਉਹ ਨਿਕਟ ਭੂਪ ਪਰ ਬੀਨਾ,
ਵਿਦਾਇਗੀ ਲੈਣ ਵਾਸਤੇ ਅਖੀਰਲੇ ਦਿਨ ਭਾਈ ਮਨਸੁਖ ਜੀ ਸ਼ਿਵਨਾਭ ਨੂੰ ਮਿਲਣ ਗਏ। ਰਾਜੇ ਸ਼ਿਵਨਾਭ ਨੂੰ ਵੀ ਦੱਸ ਆਈਏ ਵੀ ਅਸੀਂ ਹੁਣ ਚੱਲਣ ਲੱਗੇ ਹਾਂ। ਰਾਜੇ ਸ਼ਿਵਨਾਭ ਨੂੰ ਮਿਲਣ ਵਾਸਤੇ ਭਾਈ ਮਨਸੁਖ ਜੀ ਗਏ।
ਬੰਦ ਹੱਥ ਕਹਿ ਦਿਓ ਨਿਦੇਸ਼ਾ,
ਦੋਵੇਂ ਹੱਥ ਜੋੜ ਕੇ ਭਾਈ ਮਨਸੁਖ ਨੇ ਹੱਥ ਜੋੜੇ ਤੇ ਆਖਿਆ, ਹੇ ਰਾਜਾ ਹੁਣ ਮੈਨੂੰ ਆਗਿਆ ਦਿਓ, ਮੈਂ ਵਾਪਸ ਆਪਣੇ ਦੇਸ਼ ਜਾਣਾ ਚਾਹੁੰਦਾ ਹਾਂ। ਜਿਹੜਾ ਕੰਮ ਕਰਨ ਆਇਆ ਸੀ ਹੋ ਗਿਆ, ਤੇ ਹੁਣ ਮੈਂ ਵਾਪਸ ਆਪਣੇ ਨਗਰ ਦੇਸ਼ ਮੁੜਨਾ ਚਾਹੁੰਦਾ, ਤੇ ਤੁਸੀਂ ਹੁਣ ਮੈਨੂੰ ਆਗਿਆ ਦਿਓ।
ਚੱਲਿਓ ਚਹਿਤ ਹੂੰ ਅਬ ਨਿਜ ਦੇਸ਼ਾ,
ਆਪਣੇ ਨਿਜ ਦੇਸ਼ ਵਿੱਚ ਜਾਣਾ ਚਾਹੁੰਦਾ। ਕਈ ਮਹੀਨੇ ਮੈਨੂੰ ਆਉਂਦਿਆਂ ਲੱਗੇ ਰਸਤੇ ਚ, ਹੁਣ ਜਾਣ ਤੇ ਵੀ ਸਮਾਂ ਲੱਗਣਾ, ਇਸ ਕਰਕੇ ਹੁਣ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਜੋ ਮੈਂ ਵਾਪਸ ਜਾ ਸਕਾਂ।
ਸੁਣ ਭੂਪਤ ਨੇ ਕੀਨ ਸੁਨੇਹਾ,
ਸੁਣ ਕੇ ਰਾਜੇ ਨੇ ਬੜਾ ਸੁਨੇਹ ਕੀਤਾ ਭਾਈ ਮਨਸੁਖ ਨਾਲ, ਘੁੱਟ ਘੁੱਟ ਕੇ ਗੱਲ ਵਕੜੀਆਂ ਪਾ ਪਾ ਕੇ ਮਿਲਿਆ।
ਜੈਸੇ ਕਰੇ ਜੀਵ ਸੰਗ ਦੇਹਾ,
ਕਹਿੰਦੇ ਖਾਲਸਾ ਜੀ ਜਿਵੇਂ ਜੀਵ ਤੇ ਦੇਹ ਦਾ ਪਿਆਰ ਹੈ ਨਾ, ਏਦਾਂ ਦੀ ਪ੍ਰੀਤ ਕੀਤੀ ਆ, ਮਾਨੋ ਜੀਵ ਤੇ ਦੇਹ ਦੋਹਾਂ ਦਾ ਪਿਆਰ ਬਣ ਰਿਹਾ।
ਕਹਿਤ ਪਯੋ ਉਪਕਾਰ ਸੁਤੇਰੋ,
ਕਹਿਣ ਲੱਗੇ ਰਾਜਾ ਸ਼ਿਵਨਾਭ ਜੀ ਭਾਈ ਮਨਸੁਖ ਨੂੰ, ਕਹਿੰਦੇ ਭਾਈ ਮਨਸੁਖ ਤੁਹਾਡਾ ਬੜਾ ਵੱਡਾ ਉਪਕਾਰ ਹੋ ਗਿਆ ਮੇਰੇ ਤੇ, ਇਹ ਉਪਕਾਰ ਏਡਾ ਵੱਡਾ ਹੈ ਕਿ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ, ਤੁਸੀਂ ਬੜਾ ਵੱਡਾ ਭਾਰੀ ਪਰ ਉਪਕਾਰ ਮੇਰੇ ਤੇ ਕੀਤਾ ਹੈ।
ਜੇ ਕਿਰ ਤਾਰਤ ਹੈ ਤਨ ਮੇਰੋ,
ਤੁਹਾਡੇ ਇਸ ਉਪਕਾਰ ਸਦਕਾ ਮੇਰਾ ਇਹ ਤਨ ਸਕਾਰਥਾ ਹੋ ਗਿਆ, ਮੇਰੀ ਇਹ ਦੇਹ ਸਫਲੀ ਹੋ ਗਈ ਹੈ।
ਕਹਿ ਨਾ ਸਕੋ ਮੈਂ ਤੋਰ ਵਡਾਈ, ਜਬੇ ਕਿਰਪਾਲ ਮਿਲੇ ਮੁਝ ਤਾਈ।
ਕਹਿਣ ਲੱਗੇ ਹੇ ਭਾਈ ਮਨਸੁਖ, ਮੈਂ ਸ਼ਬਦ ਨਹੀਂ ਮੇਰੇ ਕੋਲ ਜਿਨ੍ਹਾਂ ਸ਼ਬਦਾਂ ਨਾਲ ਤੁਹਾਡੀ ਵਡਿਆਈ ਕਰ ਸਕਾਂ, ਤੇ ਜਦੋਂ ਮੈਨੂੰ ਜਗਤ ਦੇ ਸਾਈਂ ਸਤਿਗੁਰੂ ਜੀ ਆ ਕੇ ਮਿਲਣਗੇ ਨਾ, ਉਸ ਦਿਨ ਜਿਹੜਾ ਮਿਲਾਪ ਦਾ ਆਨੰਦ ਆਵੇਗਾ, ਉਸ ਆਨੰਦ ਪਿੱਛੇ ਵੀ ਤੁਹਾਡਾ ਹੀ ਉਪਕਾਰ ਹੋਵੇਗਾ, ਕਿਉਂਕਿ ਤੁਸੀਂ ਮੈਨੂੰ ਦੱਸਿਆ ਤੇ ਮੇਰੇ ਕੋਲ ਸ਼ਬਦ ਨਹੀਂ ਹਨ, ਮੇਰੇ ਕੋਲ ਅਲਫਾਜ਼ ਨਹੀਂ ਹਨ ਕਿ ਮੈਂ ਤੁਹਾਡੀ ਉਪਮਾ ਕਰ ਸਕਾਂ, ਤੁਹਾਡੀ ਵਡਿਆਈ ਕਰ ਸਕਾਂ।
ਉਤੋਂ ਨਿਕਟ ਆਵਤ ਪਰ ਚਾਵਤ, ਸ਼੍ਰੀ ਨਾਨਕ ਗੁਣ ਬਰਨ ਸੁਣਾਵਤ।
ਪਰ ਭਾਈ ਮਨਸੁਖ ਜੀ ਹੁਣ ਇੱਕ ਬੜਾ ਵੱਡਾ ਘਾਟਾ ਮੈਨੂੰ ਪੈ ਜਾਣਾ, ਤੁਸੀਂ ਮੇਰੇ ਕੋਲ ਸੋ ਤੇ ਰੋਜ਼ ਆ ਜਾਂਦੇ ਸੀ, ਮੈਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਗੁਣ ਸੁਣਾਉਂਦੇ ਸੀ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਾਉਂਦੇ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਜਸ ਸੁਣਾਉਂਦੇ ਸੀ।
ਬਿਨ ਦਰਸ਼ਨ ਮੈਂ ਸਦਾ ਉਦਾਸਾ, ਕਬੇ ਆਨ ਪੂਰੇ ਮਨ ਆਸਾ।
ਤੁਸੀਂ ਵੀ ਚੱਲੇ ਹੋ ਤੇ ਮੈਨੂੰ ਹੁਣ ਸਤਿਗੁਰਾਂ ਦੀ ਕਥਾ ਸੁਣਨੀ ਵੀ ਔਖੀ ਹੋ ਜਾਣੀ, ਕੌਣ ਸੁਣਾਏਗਾ, ਕਿਸੇ ਨੇ ਵੇਖਿਆ ਹੀ ਨੀ ਉਹਨਾਂ ਨੂੰ, ਤੇ ਹੁਣ ਮੇਰਾ ਸਤਿਗੁਰੂ ਜੀ ਦੇ ਦਰਸ਼ਨਾਂ ਬਿਨਾਂ ਮਨ ਬੜਾ ਉਦਾਸ ਹੋ ਜਾਣਾ, ਤੇ ਮਨ ਦੀ ਇਹ ਉਦਾਸੀ ਉਦੋਂ ਤੱਕ ਦੂਰ ਨਹੀਂ ਹੋਣੀ ਜਦੋਂ ਤੱਕ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਮੂਰਤ ਦੇ ਮੈਨੂੰ ਦਰਸ਼ਨ ਨਾ ਹੋਣਗੇ। ਕਿਉਂਕਿ ਹੁਣ ਇਹ ਤਨ ਤੇ ਮਨ ਨਿਹਾਲ ਤਦੇ ਹੋਣਗੇ ਜੇ ਮੇਰੇ ਸਾਹਿਬ ਦੇ ਦਰਸ਼ਨ ਹੋਣਗੇ, ਉਹਨਾਂ ਦੇ ਦਰਸ਼ਨਾਂ ਬਿਨਾਂ ਹੁਣ ਇਸ ਮਨ ਨੂੰ ਸ਼ਾਂਤੀ ਨਹੀਂ ਮਿਲਣੀ, ਇਸ ਮਨ ਨੂੰ ਸੰਤੁਸ਼ਟੀ ਨਹੀਂ ਮਿਲਣੀ।
ਮਨ ਸੁਖ ਧੀਰਜ ਦੀਨ ਬਹੁਤੀ,
ਰਾਜੇ ਦੀ ਇਹ ਬੇਨਤੀ ਸੁਣ ਕੇ ਭਾਈ ਮਨਸੁਖ ਨੇ ਰਾਜੇ ਸ਼ਿਵਨਾਭ ਨੂੰ ਧੀਰਜ ਦਿੱਤਾ, ਹੌਸਲਾ ਰੱਖੋ ਰਾਜਾ, ਗੁਰੂ ਸਾਹਿਬ ਏਡੀ ਵੱਡੀ ਉਡੀਕ ਨਹੀਂ ਤੁਹਾਨੂੰ ਕਰਾਉਣਗੇ, ਉਹ ਬੜੇ ਸਮਰੱਥ ਨੇ, ਬੜੇ ਦਿਆਲੂ ਨੇ, ਦੀਨ ਹੋ ਕੇ ਬੇਨਤੀਆਂ ਕਰੀ ਜਾਓਗੇ, ਤੁਹਾਡੀ ਬੇਨਤੀ ਸੁਣ ਕੇ ਉਹਨਾਂ ਨੇ ਆਪੇ ਹੀ ਆ ਜਾਣਾ, ਤੇ ਆਪੇ ਹੀ ਆ ਕੇ ਆਖਣਗੇ ਰਾਜਾ ਸ਼ਿਵਨਾਭ ਅਸੀਂ ਆ ਗਏ ਹਾਂ, ਇਹਨੂੰ ਬਹੁਤੀ ਉਡੀਕ ਨਹੀਂ ਕਰਨੀ ਪਏਗੀ, ਜੇ ਨਾਲ ਗਿਆ ਤੇ ਉਹਨੇ ਛੇਤੀ ਦਰਸ਼ਨ ਨਹੀਂ ਹੋਣੇ, ਜਿੰਨੇ ਛੇਤੀ ਇੱਥੇ ਬੈਠਿਆਂ ਤੈਨੂੰ ਦਰਸ਼ਨ ਹੋ ਜਾਣੇ ਨੇ। ਏਦਾਂ ਭਾਈ ਮਨਸੁਖ ਨੇ ਧੀਰਗ ਦਿੱਤਾ।
ਸੁਣੋ ਨਿਰਪਤ ਤਵ ਮਤ ਅਤ ਪੂਤੀ,
ਕਹਿਣ ਲੱਗੇ ਹੇ ਰਾਜਾ ਤੇਰੀ ਮਤ ਬੜੀ ਪਵਿੱਤਰ ਹੈ, ਤੁਹਾਡਾ ਹਿਰਦਾ ਸ਼ੁੱਧ ਹੈ, ਤੁਹਾਡੇ ਅੰਤਸ਼ਕਰਨ ਦੇ ਵਿੱਚ ਜਿਹੜੀ ਮੈਲ ਸੀ ਉਹ ਨਿਵਿਰਤ ਹੋ ਚੁੱਕੀ ਹੈ।
ਦ੍ਰਿੜ ਨਿਸ਼ਚਾ ਰਾਖੋ ਮਨ ਮਾਈ, ਮਿਲੇ ਕਿਰਪਾਲ ਦੇਰ ਕਛ ਨਾਈ।
ਆਪਣੇ ਹਿਰਦੇ ਵਿਚ ਦ੍ਰਿੜ ਨਿਸ਼ਚਾ, ਪੱਕਾ ਨਿਸ਼ਚਾ, ਵਿਸ਼ਵਾਸ ਬਣਾ ਲਓ, ਕਿਰਪਾਲੂ ਦਿਆਲੂ ਸਤਿਗੁਰੂ ਜੀ ਤੁਹਾਨੂੰ ਬੜੀ ਛੇਤੀ ਆਣ ਕੇ ਮਿਲਣਗੇ, ਉਹਨਾਂ ਦੇ ਮਿਲਣ ਵਿਚ ਦੇਰੀ ਨਹੀਂ। ਦੇਰੀ ਹੈ ਤਾਂ ਸਾਡੀ ਨੀਯਤ ਰਾਸ ਹੋਣ ਵਿਚ, ਮਿਲਦਿਆਂ ਢਿੱਲ ਨਾ ਕੀਜਈ ਜੇ ਨੀਯਤ ਰਾਸ ਦੇ, ਫਿਰ ਉਹ ਮਿਲਦਿਆਂ ਢਿੱਲ ਨਹੀਂ ਲਾਉਂਦੇ ਜੇ ਸਾਡੀ ਨੀਯਤ ਰਾਸ ਹੋਵੇ। ਇਸ ਕਰਕੇ ਹੇ ਰਾਜਾ, ਤੂੰ ਆਪਣੇ ਹਿਰਦੇ ਵਿਚ ਪਰਪੱਕ ਨਿਸ਼ਚਾ ਰੱਖੀ, ਦ੍ਰਿੜ ਇਰਾਦਾ ਰੱਖੀ, ਸਤਿਗੁਰੂ ਜੀ ਮਿਲਦਿਆਂ ਦੇਰੀ ਨਹੀਂ ਲਾਉਣਗੇ।
ਅਸ ਕਹਿ ਕਰੀ ਪਰਸ ਪਰ ਬੰਧਨ,
ਏਦਾਂ ਕਹਿ ਕੇ ਦੋਹਾਂ ਨੇ ਇੱਕ ਦੂਜੇ ਦੇ ਪੈਰੀ ਪਾਵਣਾ ਕੀਤਾ। ਇਹ ਮਰਿਆਦਾ ਸੀ ਉਹਨਾਂ ਸਮਿਆਂ ਦੀ, ਦਸਵੇਂ ਪਾਤਸ਼ਾਹ ਨੇ ਸਾਨੂੰ ਫਤਿਹ ਦਿੱਤੀ ਆ, ਉਸ ਤੋਂ ਪਹਿਲਾਂ ਪੈਰੀ ਪਵਣ ਦੀ ਮਰਿਆਦਾ ਸੀ। ਭਾਈ ਮਨਸੁਖ ਨੇ ਸ਼ਿਵਨਾਭ ਨੂੰ ਮੱਥਾ ਟੇਕਿਆ ਤੇ ਰਾਜੇ ਸ਼ਿਵਨਾਭ ਨੇ ਭਾਈ ਮਨਸੁਖ ਦੇ ਪੈਰਾਂ ਤੇ ਮੱਥਾ ਟੇਕਿਆ। ਏਦਾਂ ਇੱਕ ਦੂਸਰੇ ਨੂੰ ਪਰਸਪਰ ਵੰਦਨਾ ਕੀਤੀ।
ਗਵਨੇ ਸਿਮਰਤ ਵਿਘਨ ਨਿਕੰਦਨ,
ਔਰ ਵਿਘਨਾਂ ਦੇ ਨਾਸ ਕਰਨ ਵਾਲੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਸਿਮਰਨ ਕਰਦਿਆਂ, ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ, ਏਦਾਂ ਸਿਮਰਨ ਕਰਦਿਆਂ ਸਤਿਗੁਰਾਂ ਦਾ ਭਾਈ ਮਨਸੁਖ ਜੀ ਚੱਲ ਪਏ।
ਉਤਪੂਪਤ ਕੇ ਮਨ ਲੇਵ ਲਾਗੀ,
ਮਨਸੁਖ ਜੀ ਤਾਂ ਚਲੇ ਗਏ ਪਰ ਇਧਰ ਚੇਟਕ ਲੱਗ ਗਈ ਹੈ ਅੰਦਰ, ਰਾਜੇ ਸ਼ਿਵਨਾਭ ਦੇ ਅੰਦਰ ਚਿਣਕ ਜਾਗ ਪਈ ਹੈ ਤੇ ਇੱਕੋ ਲਿਵ ਲੱਗੀ ਹੋਈ ਹੈ।
ਸਿਮਰੈ ਨਿਸਬਾਸਰ ਵੱਡ ਭਾਗੀ,
ਵੱਡਿਆਂ ਭਾਗਾਂ ਵਾਲੇ ਰਾਜਾ ਸ਼ਿਵਨਾਭ ਜੀ ਰਾਤ ਦਿਨ ਹੁਣ ਸਿਮਰਨ ਕਰਦੇ ਮਹਾਰਾਜ ਜੀ ਦਾ, ਰਾਤ ਦਿਨ ਸਤਿਗੁਰੂ ਜੀ ਨੂੰ ਸਿਮਰਦੇ ਨੇ, ਆਰਾਧਦੇ ਨੇ।
ਉਠਤ ਬੈਠਤ ਗਵਨਤ ਨਾਮੂ,
ਉਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਵਿਚਰਦਿਆਂ ਹਰ ਵੇਲੇ ਇੱਕੋ ਹੀ ਲਿਵ ਲੱਗੀ ਹੈ, ਧੰਨ ਗੁਰੂ ਨਾਨਕ ਸਾਹਿਬ ਕਦੋਂ ਸਵੱਲੀ ਘੜੀ ਆਏ ਤੇ ਮੈਨੂੰ ਦਰਸ਼ਨ ਦਿਓਗੇ, ਕਦੋਂ ਸੁਭਾਗਾ ਸਮਾਂ ਹੋਵੇ ਕਿ ਆਪ ਦੇ ਮੈਨੂੰ ਦੀਦਾਰ ਹੋਣਗੇ। ਇੱਕੋ ਲਿਵ ਲੱਗੀ ਹੋਈ ਆ ਰਾਜੇ ਸ਼ਿਵਨਾਭ ਅੰਦਰ।
ਕਹਿ ਸ਼੍ਰੀ ਨਾਨਕ ਨਿਤ ਸੁਖ ਧਾਮੂ,
ਇਹ ਸੁਖਾਂ ਦੇ ਘਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ।
ਮੋਰ ਸਮਾਨ ਪਇਓ ਮਨ ਮੋਰਾ,
ਮਹਾਰਾਜ ਮੇਰਾ ਇਹ ਮਨ ਮੋਰ ਦੇ ਤੁਲ ਹੈ, ਮੋਰ ਜਿਵੇਂ ਮੋਰ ਹੁੰਦਾ ਨਾ, ਮੇਰਾ ਇਹ ਮਨ ਮੋਰ ਦੇ ਮਨਿੰਦ ਹੋ ਚੁੱਕਾ।
ਕਬੈ ਮਿਲੇ ਹੈ ਕੈ ਕੰਨ ਖੋਰਾ,
ਹੁਣ ਮੋਰ ਉਦੋਂ ਖੁਸ਼ ਹੁੰਦਾ ਜਦੋਂ ਆਕਾਸ਼ ਵਿਚ ਕਾਲੇ ਰੰਗ ਦੇ ਬੱਦਲ ਛਾਏ ਆਉਣ, ਤੇ ਮਹਾਰਾਜ ਤੁਹਾਡੀ ਮੂਰਤ ਹੁਣ ਮੇਰੇ ਵਾਸਤੇ ਹੁਣ ਕਨਕੋਰ ਬੱਦਲ ਦੇ ਤੁਲ ਹੈ, ਜਦੋਂ ਦਰਸ਼ਨ ਦਿਓਗੇ ਤਦੇ ਮੇਰੇ ਇਸ ਮਨ ਰੂਪੀ ਮੋਰ ਨੇ ਪਹਿਲਾਂ ਪਾਉਣੀਆਂ ਨੇ, ਤਦੇ ਮੇਰੇ ਇਸ ਮਨ ਚ ਚਾਉ ਜਾਗਣਾ।
ਚਿੱਤ ਚਾਤਰਕ ਤੋਂ ਪਿਆਸ ਪੁਕਾਰ,
ਮਹਾਰਾਜ ਮੇਰਾ ਇਹ ਚਿੱਤ ਚਾਤਰਕ ਬਣਿਆ ਹੋਇਆ, ਬਾਬੀਹਾ ਬਣਿਆ ਹੋਇਆ, ਤੁਹਾਡੇ ਦਰਸ਼ਨਾਂ ਦੀ ਸਵੰਤੀ ਬੂੰਦ ਮੰਗਦਾ ਹੈ। ਇੱਕੋ ਲਟਕ ਲੱਗੀ ਹੋਈ ਹੈ, ਪ੍ਰਿਓ ਪ੍ਰਿਓ ਪ੍ਰਿਓ, ਇੱਕੋ ਲਟਕ ਲੱਗੀ ਹੋਈ ਹੈ, ਦਰਸ਼ਨ ਦਿਓ ਦਰਸ਼ਨ ਦਿਓ। ਮਹਾਰਾਜ ਤੁਹਾਡੇ ਦਰਸ਼ਨਾਂ ਦੀ ਸਵੰਤੀ ਬੂੰਦ ਦੀ ਮੇਰੇ ਚਿੱਤ ਰੂਪੀ ਪਪੀਹੇ ਨੂੰ ਇੱਕੋ ਇੱਛਾ ਲੱਗੀ ਹੋਈ ਹੈ।
ਚਾਹਤ ਸਵਾਤ ਦਰਸ ਹਰ ਆਰਤ,
ਮਹਾਰਾਜ ਹੁਣ ਆਪ ਜੀ ਦੇ ਦਰਸ਼ਨਾਂ ਦੀ ਸਵਾਤ ਬੂੰਦ ਮਿਲੇ ਤਾਂ ਮੇਰਾ ਚਿੱਤ ਰੂਪੀ ਬਬੀਹਾ ਸ਼ਾਂਤ ਹੋ ਸਕਦਾ ਹੈ, ਤਾਂ ਮੇਰੇ ਇਸ ਚਿੱਤ ਰੂਪੀ ਪਪੀਹੇ ਨੂੰ ਸ਼ਾਂਤੀ ਮਿਲ ਸਕਦੀ ਹੈ ਜੇ ਤੁਸੀਂ ਦਰਸ਼ਨ ਦਿਓ। ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮਹਾਰਾਜ ਮੇਰੇ ਇਸ ਚਿੱਤ ਰੂਪੀ ਬਬੀਹੇ ਨੂੰ ਸ਼ਾਂਤੀ ਨਹੀਂ ਮਿਲਣੀ। ਕਹਿੰਦੇ ਜਿਵੇਂ ਬਬੀਹਾ ਅੰਮ੍ਰਿਤ ਵੇਲੇ ਬੋਲਦਾ ਹੈ ਤੇ ਉਹਦੀ ਪੁਕਾਰ ਪਰਮੇਸ਼ਰ ਸੁਣਦਾ, ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘਾ ਨੂੰ ਫੁਰਮਾਨ ਹੋਆ ਵਰਸੋ ਕਿਰਪਾ ਧਾਰ। ਰਾਜਾ ਸ਼ਿਵਨਾਭ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਮਹਾਰਾਜ ਜੀ ਦੇ ਦਰਸ਼ਨਾਂ ਦੀ ਸਿੱਖ ਕਰਕੇ ਪ੍ਰਿਓ ਪ੍ਰਿਓ ਦੀ ਲਟਕ ਵਿੱਚ ਜੁੜ ਜਾਂਦਾ ਹੈ, ਮਹਾਰਾਜ ਕਿਰਪਾ ਕਰੋ ਮੈਨੂੰ ਦਰਸ਼ਨ ਦਿਓ। ਉਹ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀਜੈ। ਬਾਰ ਬਾਰ ਇੱਕੋ ਬੇਨਤੀ, ਮਹਾਰਾਜ ਤੁਹਾਡੇ ਦੀਦਾਰਾਂ ਦੀ ਤੁਹਾਡੇ ਦਰਸ਼ਨਾਂ ਦੀ ਭੁੱਖ ਲੱਗੀ ਹੋਈ ਹੈ।
ਲੋਚਨ ਪਾਏ ਚਕੋਰ ਵਿਚਾਰੇ,
ਮਹਾਰਾਜ ਮੇਰੇ ਵਿਚਾਰੇ ਨੇਤਰ ਚਕੋਰਾਂ ਬਣੀਆਂ ਹੋਈਆਂ ਨੇ, ਇਹ ਚਕੋਰ ਦੇ ਤੁਲ ਹੋ ਰਹੇ ਨੇ।
ਚੰਦ ਬਦਨ ਕਾ ਬਿਆਨ ਦਿਖਾ ਰਹੇ।
ਮਹਾਰਾਜ ਕਦੋਂ ਆਪਣਾ ਚੰਨ ਜਿਹਾ ਚਿਹਰਾ ਵਿਖਾਓਗੇ, ਇਹਨਾਂ ਨੇਤਰਾਂ ਰੂਪੀ ਚਕੋਰਾਂ ਨੂੰ ਵੀ ਇਹ ਖੁਸ਼ ਹੋ ਜਾਣ। ਕਦੋਂ ਸਮਾਂ ਆਵੇ ਜਦੋਂ ਚੰਨ ਰੂਪੀ ਚਿਹਰੇ ਦੇ ਦਰਸ਼ਨ ਕਰਾਂ ਤੇ ਮੇਰੇ ਇਹ ਨੇਤਰ ਜੋ ਚਕੋਰ ਵਾਂਗਰ ਨੇ ਖਿੜ ਜਾਣ, ਇਹਨਾਂ ਨੂੰ ਵੀ ਸ਼ਾਂਤੀ ਮਿਲ ਜਾਏ।
ਬਿਰਦ ਸੁਣਿਓ ਮੈਂ ਦੀਨ ਦਿਆਲਾ, ਯਾ ਤੇ ਆਸਾ ਕਰੋ ਵਿਸਾਲਾ।
ਮਹਾਰਾਜ ਜੀ ਮੈਂ ਤੁਹਾਡਾ ਬਿਰਦ ਸੁਣਿਆ ਵੀ ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਹੋ, ਦਿਆਲੂ ਹੋ। ਇਸ ਕਰਕੇ ਮਹਾਰਾਜ ਮੈਂ ਆਪਣੇ ਮਨ ਚ ਬੜੀ ਵੱਡੀ ਆਸ ਰੱਖੀ ਹੈ ਤੁਹਾਡੇ ਦਰਸ਼ਨਾਂ ਦੀ, ਮੇਰੇ ਦੀਨ ਤੇ ਕਦੋਂ ਦਇਆ ਕਰੋਗੇ, ਮੈਂ ਦੀਨ ਤੇ ਕਦੋਂ ਤੁਹਾਡਾ ਤਰਸ ਹੋਵੇਗਾ ਕਿ ਆਪ ਜੀ ਦੀ ਸੋਹਣੀ ਸੁੰਦਰ ਮੂਰਤ ਦੇ ਮੈਨੂੰ ਦਰਸ਼ਨ ਹੋਣ।
ਅਸ ਪ੍ਰਕਾਰ ਭੂਪਤੀ ਅਭਿਲਾਖਾ,
ਇਹਦਾ ਰਾਜੇ ਸ਼ਿਵਨਾਭ ਦੇ ਮਨ ਚ ਅਭਿਲਾਖਾ ਲੱਗੀ ਹੋਈ ਹੈ।
ਦਿਨ ਪ੍ਰਤ ਬਦਤ ਬਿਟਪ ਜਿਉ ਸਾਖਾ,
ਕਹਿੰਦੇ ਜਿਵੇਂ ਕਿਸੇ ਦਰਖਤ ਦੀ ਟਾਹਣੀ ਵੱਧਦੀ ਹੈ ਨਾ, ਇੱਦਾਂ ਰਾਜੇ ਦੇ ਮਨ ਚ ਨਿਤਾ ਪ੍ਰਤੀ ਗੁਰੂ ਦਰਸ਼ਨਾਂ ਦੀ ਇੱਛਾ ਵੱਧਦੀ ਚਲੀ ਜਾ ਰਹੀ ਹੈ, ਵੱਧਦੀ ਚਲੀ ਜਾ ਰਹੀ ਹੈ, ਇੱਛਾ ਨਿਤਾ ਪ੍ਰਤੀ ਵੱਧਦੀ ਹੈ। ਕਦੋਂ ਸੁਭਾਗਾ ਸਮਾਂ ਆਵੇ ਕਿ ਮੈਨੂੰ ਦਰਸ਼ਨ ਹੋਣ।
ਰੈਨ ਵਿਖੇ ਨਿੰਦ ਰਾਜਿਨ ਤਿਆਗੀ,
ਰਾਤ ਨੂੰ ਹੁਣ ਨੀਂਦ ਨਹੀਂ ਆਉਂਦੀ ਰਾਜੇ ਸ਼ਿਵਨਾਭ ਨੂੰ, ਕਿੱਥੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਘਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਦੀ ਨੀਂਦਰ ਉਹ ਦਿਨੇ ਰਾਤ ਪਈ ਬਹਿੰਦੇ, ਉਹਨਾਂ ਨੂੰ ਨੀਂਦ ਕਿੱਥੇ, ਨੀਂਦ ਭੂਖ ਸਭ ਪਰ ਹਰ ਤਿਆਗੀ, ਜਾਂ ਕਹਿ ਲਈਏ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ। ਹੁਣ ਹਾਲਤ ਇਹ ਬਣ ਗਈ, ਨੈਣ ਨਾ ਦੇਖੈ ਦਰਸ ਸੇ ਨੈਣ ਬੇਹਾਲਿਆ, ਹੁਣ ਬੇਹਾਲ ਅਵਸਥਾ ਬਣੀ ਹੋਈ ਤੇ ਰਾਤ ਨੂੰ ਰਾਜੇ ਸ਼ਿਵਨਾਭ ਨੂੰ ਨੀਂਦ ਨਹੀਂ ਪੈਂਦੀ, ਨੀਂਦ ਨਹੀਂ ਆਉਂਦੀ, ਤੇ ਇੱਕੋ ਲਟਕ ਲੱਗੀ ਮਹਾਰਾਜ ਜੀ ਦੇ ਦਰਸ਼ਨਾਂ ਦੀ, ਬਈ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ। ਇਹੋ ਜਿਹੀ ਅਵਸਥਾ ਰਾਜੇ ਸ਼ਿਵਨਾਭ ਦੀ ਬਣ ਗਈ।
ਦਿਨ ਮੈਂ ਭੂਖ ਪਿਆਸਾ ਭਾਗੀ,
ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਦਿਨੇ ਭੁੱਖ ਨਹੀਂ ਲੱਗਦੀ ਨਾ ਪਿਆਸ ਲੱਗਦੀ, ਬਸ ਇੱਕੋ ਪ੍ਰੇਮ ਦੇ ਵਹਿਣ ਚ ਵਹਿ ਹੋਏ ਮਹਾਰਾਜ ਦਰਸ਼ਨ ਹੋ ਜਾਣ, ਦੀਦਾਰ ਹੋ ਜਾਣ, ਦਰਸ਼ਨ ਹੋ ਜਾਣ, ਹੋਰ ਕੋਈ ਇੱਛਾ ਹੈ ਹੀ ਨਹੀਂ। ਜਿਹਨੇ ਭੁੱਖ ਤਿਆਗ ਦਿੱਤੀ, ਪਿਆਸ ਤਿਆਗ ਦਿੱਤੀ ਤੇ ਰਾਤ ਨੂੰ ਨੀਂਦ ਤਿਆਗ ਦਿੱਤੀ।
ਪ੍ਰੇਮ ਆਧਾਰ ਜੀਵਨ ਜਿਹ ਕੋ,
ਕਹਿੰਦੇ ਇੱਕ ਪ੍ਰੇਮ ਦਾ ਆਧਾਰ ਹੀ ਜੀਵਨ ਬਣ ਗਿਆ, ਗੁਰੂ ਸਾਹਿਬ ਦਾ ਜਿਹੜਾ ਪ੍ਰੇਮ ਹੈ ਉਹ ਆਧਾਰ ਬਣ ਗਿਆ ਜੀਵਨ ਦਾ। ਕਹਿੰਦੇ ਇਸ ਪ੍ਰਕਾਰ ਦੇ ਨਾਲ ਰਾਜੇ ਸ਼ਿਵਨਾਭ ਦੇ ਜੀਵਨ ਦਾ ਆਧਾਰ ਪ੍ਰੇਮ ਬਣ ਗਿਆ ਹੈ।
ਲੋਚਨ ਚਲਤ ਰਹਿਤ ਜਲ ਤੇ ਕੋ,
ਅੱਖਾਂ ਵਿੱਚੋਂ ਹਰ ਵੇਲੇ ਜਲ ਵਗਦਾ ਰਹਿੰਦਾ ਹੈ। ਮਹਾਰਾਜ ਕਦੋਂ ਸੁਭਾਗਾ ਸਮਾਂ ਆਵੇ ਇਹ ਨੇਤਰਾਂ ਨਾਲ ਤੁਹਾਡੇ ਦਰਸ਼ਨ ਕਰਾਂ, ਅੱਖਾਂ ਵਿੱਚੋਂ ਨੀਰ ਵਹੇ ਵਹਿ ਚੱਲੇ ਜੀ ਵਾਲੀ ਹਾਲਤ ਬਣੀ ਰਹਿੰਦੀ ਹੈ। ਵਿਦਵਾਨ ਮਹਾਂਪੁਰਖ ਸਾਧੂ ਮਹਾਤਮਾ ਕਹਿੰਦੇ ਜਿਹੜੀ ਅੱਖ ਵਿੱਚ ਕਦੇ ਉਸ ਪਰਮੇਸ਼ਰ ਨੂੰ ਯਾਦ ਕਰਕੇ ਜਲ ਨਹੀਂ ਭਰਿਆ ਉਹ ਅੱਖਾਂ ਅੰਨੀਆਂ ਹੋ ਜਾਣੀਆਂ ਚਾਹੀਦੀਆਂ, ਉਹਨਾਂ ਨੇਤਰਾਂ ਦਾ ਕੋਈ ਲਾਭ ਨਹੀਂ। ਭਾਈ ਰਾਜੇ ਸ਼ਿਵਨਾਭ ਦੇ ਹਿਰਦੇ ਚ ਇਹੋ ਜਿਹੀ ਅਵਸਥਾ ਕਿ ਨੇਤਰਾਂ ਵਿੱਚੋਂ ਨੈਣਾਂ ਵਿੱਚੋਂ ਜਲ ਵਹਿੰਦਾ ਤੁਰਿਆ ਜਾਂਦਾ ਹੈ ਕਿ ਮੈਨੂੰ ਮੇਰੇ ਸਤਿਗੁਰਾਂ ਦੀ ਮੂਰਤ ਦੇ ਦੀਦਾਰ ਹੋ ਜਾਣ, ਗੁਰੂ ਕੇ ਦਰਸ਼ਨ ਹੋ ਜਾਣ। ਜਿਨ੍ਹਾਂ ਗੁਰੂ ਦਰਸ਼ਨ ਕੀਤੇ ਉਹ ਜਦੋਂ ਆਪਣੇ ਨੇਤਰਾਂ ਨਾਲ ਕਿਸੇ ਵੱਲੇ ਵੇਖਦੇ ਨੇ ਖਾਲਸਾ ਜੀ, ਉਹ ਵੀ ਤਰ ਜਾਂਦੇ ਨੇ, ਉਹ ਵੀ ਮੁਕਤ ਹੋ ਜਾਂਦੇ ਨੇ। ਮੈਂ ਇੱਕ ਵਚਨ ਆਪ ਜੀ ਨਾਲ ਸਾਂਝਾ ਕਰਾਂ, ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਸ ਵੇਲੇ ਕਸ਼ਮੀਰ ਦੇ ਇਲਾਕੇ ਚ ਗਏ ਤੇ ਰਾਹ ਵਿਚ ਇੱਕ ਗੁਰੂ ਕਾ ਸਿੱਖ ਰਹਿੰਦਾ, ਇਹਦਾ ਨਾਂ ਹੈ ਭਾਈ ਕੱਤੂ। ਭਾਈ ਕੱਟੂ ਜੀ ਦੇ ਅੰਦਰ ਭਾਵਨਾ ਹੈ। ਇੱਕ ਮਾਈ ਰੋਜ਼ ਸਵੇਰੇ ਜਾਂਦੀ ਹੈ ਤੇ ਦਰਸ਼ਨ ਕਰਕੇ ਫਿਰ ਉੱਥੋਂ ਵਾਪਸ ਮੁੜਦੀ ਉਸੇ ਰਸਤੇ, ਉੱਥੇ ਹੀ ਰਾਹ ਚ ਭਾਈ ਕੱਟੂ ਜੀ ਬੈਠੇ ਹੁੰਦੇ। 10 ਦਿਨ ਬੀਤ ਗਏ ਤੇ 10ਵੇਂ ਦਿਨ ਭਾਈ ਕੱਟੂ ਨੇ ਉਸ ਮਾਈ ਨੂੰ ਰੋਕ ਲਿਆ ਤੇ ਕਹਿੰਦੇ, ਮਾਤਾ ਇੱਕ ਸਮਾਂ ਤੂੰ ਪੱਕਾ ਬੱਧਾ ਹੋਇਆ, ਇੱਥੋਂ ਰੋਜ਼ ਲੰਘਦੀ ਹੈ ਫਿਰ ਛੇਤੀ ਨਾਲ ਵਾਪਸ ਮੁੜਦੀ ਹੈ, ਜੇ ਤੁਸੀਂ ਦੱਸਣ ਦੀ ਖੇਚੜਾ ਕਰੋ ਵੀ ਅੱਗੇ ਕਿੱਥੇ ਜਾਂਦੇ ਹੋ ਤੇ ਕਿੱਥੇ ਮੁੜ ਕੇ ਵਾਪਸ ਜਾਂਦੇ ਹੋ। ਕਹਿਣ ਲੱਗੇ ਵੀ ਅੱਗੇ ਗੁਰੂ ਹਰਗੋਬਿੰਦ ਸਾਹਿਬ ਜੀ ਉਤਰੇ ਹੋਏ ਨੇ, ਉਹਨਾਂ ਦਾ ਦਰਬਾਰ ਸਜਦਾ ਤੇ ਮੈਂ ਨਿਤ ਉਹਨਾਂ ਦੇ ਦਰਸ਼ਨ ਕਰਨ ਜਾਣੀ ਤੇ ਘਰ ਦੇ ਕੰਮ ਕਾਰ ਹੁੰਦੇ ਨੇ ਤੇ ਛੇਤੀ ਕਾਹਲੀ ਨਾਲ ਮੁੜ ਵੀ ਆਉਣੀ। ਮਾਈ ਤੂੰ ਧੰਨ ਹੈ, ਮੇਰੇ ਅੰਦਰ ਵੀ ਇੱਛਾ ਮੈਂ ਉਹਨਾਂ ਦੇ ਦਰਸ਼ਨ ਕਰਾਂ। ਕਹਿੰਦੇ ਫਿਰ ਕੀ ਹੈ, ਜਾ ਕੇ ਦਰਸ਼ਨ ਕਰ ਸਕਦੇ ਹੋ, ਪਰ ਮਾਂ ਮੈਂ ਸੁਣਿਆ ਉਹਨਾਂ ਨੂੰ ਕੋਈ ਭੇਟਾ ਭੇਟ ਕਰਨੀ ਪੈਂਦੀ ਹੈ। ਕਹਿੰਦੇ ਹਾਂ, ਕੋਈ ਵੀ ਚੀਜ਼ ਲੈ ਜਾ, ਪਰ ਮਾਤਾ ਮੈਂ ਤਾਂ ਗਰੀਬੜਾ ਹਾਂ, ਮੇਰੇ ਕੋਲ ਤਾਂ ਕੋਈ ਚੀਜ਼ ਸ਼ੈ ਹੈ ਨਹੀਂ ਜੋ ਮੈਂ ਉਹਨਾਂ ਨੂੰ ਭੇਟ ਕਰਕੇ ਉਹਨਾਂ ਦੇ ਦਰਸ਼ਨ ਕਰ ਸਕਾਂ। ਮਾਤਾ ਕਹਿਣ ਲੱਗੀ ਵੀ ਉਹਨਾਂ ਦੇ ਦਰਸ਼ਨਾਂ ਲਈ ਭੇਟਾ ਨਹੀਂ ਪ੍ਰੇਮ ਚਾਹੀਦਾ, ਤੁਸੀਂ ਏਦਾਂ ਹੀ ਚਲੇ ਜਾਓ, ਏਦਾਂ ਵੀ ਦਰਸ਼ਨ ਨਹੀਂ। ਮਾਤਾ ਖਾਲੀ ਹੱਥ ਕਿਵੇਂ ਜਾਵਾਂਗਾ। ਮਾਤਾ ਕਹਿੰਦੀ ਫਿਰ ਹੁਣ ਮੈਂ ਕੀ ਕਰ ਸਕਦੀ ਹਾਂ, ਜੋ ਮੇਰੇ ਕੋਲ ਸੀ ਵੀ ਮੈਂ ਵੀ ਭੇਟਾ ਕਰ ਆਈ ਹਾਂ। ਮਾਤਾ ਤੂੰ ਬੜੀ ਤਯਾ ਤਰਸ ਕਰ ਸਕਦੀ ਹੈ ਮੇਰੇ ਤੇ, ਮੈਂ ਕੀ ਕਰ ਸਕਦੀ ਹਾਂ, ਜਿਨ੍ਹਾਂ ਨੇਤਰਾਂ ਨਾਲ ਤੂੰ ਮੇਰੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ 10 ਵਾਰੀ ਦਰਸ਼ਨ ਕੀਤੇ ਨੇ 10 ਦਿਨਾਂ ਚ, ਉਹਨਾਂ ਨੇਤਰਾਂ ਨਾਲ ਇੱਕ ਵਾਰੀ ਮੇਰੇ ਵੱਲ ਤਰਸ ਭਰੀ ਨਿਗਾਹ ਨਾਲ ਵੇਖ ਲੈ, ਇਹਨੇ ਨਾਲ ਹੀ ਮੇਰਾ ਛੁਟਕਾਰਾ ਹੋ ਜਾਣਾ। ਇਹਨੇ ਨਾਲ ਹੀ ਮੈਂ ਮੁਕਤ ਹੋ ਜਾਣਾ, ਇੱਕ ਵਾਰੀ ਬਸ ਉਸ ਨਿਗਾਹ ਨਾਲ ਤੱਕ ਲੈ ਦ੍ਰਿਸ਼ਟੀ ਕਰਕੇ। ਖਾਲਸਾ ਜੀ, ਗੁਰੂ ਦਰਸ਼ਨਾਂ ਦਾ ਇਹੋ ਜਿਹਾ ਅਸਰ ਉਹਨਾਂ ਨੇਤਰਾਂ ਰਾਹੀਂ ਅੰਦਰ ਉਤਰਦਾ ਹੈ, ਜਿਹਨਾਂ ਅੰਦਰ ਇਹੋ ਜਿਹੀ ਪਹਿਲੋਂ ਇੱਛਾ ਹੋਵੇ ਰਾਜੇ ਸ਼ਿਵਨਾਭ ਬੰਦ। ਕਹਿੰਦੇ ਵੀ ਨੇਤਰਾਂ ਵਿੱਚੋਂ ਹਰ ਵੇਲੇ ਹੰਝੂ ਵਗਦੇ ਨੇ ਔਰ ਇੱਕੋ ਇੱਛਾ ਗੁਰੂ ਦਰਸ਼ਨਾਂ ਦੀ ਲੱਗੀ ਹੋਈ ਹੈ।
ਕਿਤਕ ਦਿਵਸ ਆਸ ਪਾਤ ਬਿਤਾਏ,
ਕਈ ਦਿਨ ਇਸੇ ਤਰ੍ਹਾਂ ਰਾਜੇ ਸ਼ਿਵਨਾਭ ਨੇ ਬਤੀਤ ਕੀਤੇ।
ਜਹ ਕੇ ਜਾਗੇ ਭਾਗ ਸੁਹਾਏ,
ਜਿਹਦੇ ਵੱਡੇ ਭਾਗ ਜਾਗੇ ਹੋਏ ਨੇ, ਜਿਨ੍ਹਾਂ ਦੇ ਸਵੱਲੇ ਭਾਗ ਜਾਗੇ ਹੋਏ ਨੇ,
ਦੋਹਰਾ ਸ਼੍ਰੀ ਗੁਰ ਪਗ ਸੁਰ ਤਰ ਸਰਸ ਸਰਬਦਾ ਮੰਗਲ ਖਾਨ।
ਮੇਰੇ ਸਤਿਗੁਰੂ ਜੀ ਦੇ ਪਵਿੱਤਰ ਸੁੰਦਰ ਚਰਨ ਕਰੋੜਾਂ ਕਲਪ ਬਿਰਛਾਂ ਦੇ ਤੁਲ ਨੇ, ਕਰੋੜਾਂ। ਕਹਿੰਦੇ ਇੱਕ ਕਲਪ ਬਿਰਛਾ ਸਵਰਗਪੁਰੀ ਚ, ਪਰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਤਾਂ ਕਰੋੜਾਂ ਕਲਪ ਵਸਦੇ ਨੇ, ਕਰੋੜਾਂ। ਉਹਨਾਂ ਦੀ ਧੂੜੀ ਚਰਨਾਂ ਦੀ ਇੱਕ ਇੱਕ ਕਣ ਵਿੱਚ ਕਲਪ ਬ੍ਰਿਛ ਹੈ, ਇੱਕ ਇੱਕ ਕਣ ਚ, ਜਿਹੜੇ ਸਦਾ ਮੰਗਲ ਰੂਪ ਨੇ, ਖੁਸ਼ੀਆਂ ਦੇਣ ਵਾਲੇ। ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਆ ਕੇ ਨਮਸਕਾਰ ਕਰਦਾ, ਉਹਨਾਂ ਨੂੰ ਖੁਸ਼ੀਆਂ ਮਿਲਦੀਆਂ, ਉਹਨਾਂ ਨੂੰ ਮੰਗਲ ਹੀ ਮਿਲਦੇ ਹਨ।
ਦਾਰਦ ਬਿਗਨ ਨਾ ਵਿਆਪਈ, ਬਸੇ ਹਿਰਦੇ ਗਤ ਦਾਨ।
ਜੇ ਉਹ ਮੁਕਤੀ ਦਾ ਦਾਨ ਦੇਣ ਵਾਲੇ ਚਰਨ ਹਿਰਦੇ ਚ ਵਸ ਜਾਣ ਤੇ ਦਲਿੱਦਰ, ਕੰਗਾਲਤਾਈ, ਗਰੀਬੀ, ਵਿਘਨ ਕੁਝ ਨਹੀਂ ਵਿਆਪਦਾ। ਜੇ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਮੁਕਤੀਦਾਤੇ ਚਰਨ ਉਹ ਹਿਰਦੇ ਚ ਵਸ ਜਾਣ ਤੇ ਦਲਿੱਦਰਤਾਈ, ਗਰੀਬੀ ਦੂਰ ਹੋ ਜਾਂਦੀ ਹੈ, ਵਿਘਨ ਦੂਰ ਹੋ ਜਾਂਦੇ ਨੇ।
ਜੋ ਪਈ ਜਬੈ ਬਹੁਤ ਭੂਪਤ ਅਨੁਰਾਗਾ।
ਖਾਲਸਾ ਜੀ, ਇਸ ਤਰ੍ਹਾਂ ਜਦੋਂ ਰਾਜੇ ਸ਼ਿਵਨਾਭ ਅੰਦਰ ਭਾਰੀ ਅਨੁਰਾਗ ਪ੍ਰੇਮ ਦਾ ਜਾਗਿਆ ਹੋਇਆ,
ਰੰਗਿਓ ਪ੍ਰੇਮ ਰੰਗ ਵੱਡ ਭਾਗਾ,
ਵੱਡਿਆਂ ਭਾਗਾਂ ਵਾਲੇ ਰਾਜਾ ਸ਼ਿਵਨਾਭ ਜੀ ਪ੍ਰੇਮ ਰੰਗ ਵਿੱਚ ਰੰਗੇ ਗਏ ਨੇ, ਪ੍ਰੇਮ ਦੇ ਰਸ ਵਿੱਚ ਰੰਗੇ ਗਏ ਨੇ।
ਸੁਣਿਓ ਸ਼੍ਰੋਣ ਜੋ ਹੁਤੇ ਫਕੀਰਾ।
ਖਾਲਸਾ ਜੀ, ਇੱਧਰ ਫਕੀਰਾਂ ਨੇ ਕੰਨਾਂ ਚ ਸੁਣਿਆ, ਜਿਹੜੇ ਉੱਥੇ ਫਕੀਰ ਟੁਰੇ ਫਿਰਦੇ ਸਨ, ਉਹਨਾਂ ਨੇ ਜਿਸ ਵੇਲੇ ਸੁਣਿਆ ਵੀ ਰਾਜੇ ਸ਼ਿਵਨਾਭ ਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਜਾਗੀ ਆ ਤੇ ਕਹਿੰਦੇ ਨੇ ਵੀ ਉਹਨਾਂ ਨੇ ਗੇਰੂ ਰੰਗ ਦੇ ਕੱਪੜੇ ਪਾਏ ਹੋਏ ਏਦਾਂ ਦਾ ਸਰੂਪ ਜਦੋਂ ਉਹਨਾਂ ਫਕੀਰਾਂ ਨੇ ਸੁਣਿਆ
ਕੇਤਕ ਢਿੱਗ ਪਹੁੰਚੇ ਨ੍ਰਿਪ ਧੀਰਾ
ਕਈ ਫਕੀਰ ਜਾ ਪਹੁੰਚੇ ਰਾਜੇ ਸ਼ਿਵਨਾਭ ਦੇ ਕੋਲ ਇਹ ਜਣਾਉਣ ਵਾਸਤੇ ਵੀ ਸਾਡਾ ਨਾਂ ਹੀ ਨਾਨਕ ਹੈ ਕਿ ਜਦੋਂ ਰਾਜੇ ਨੂੰ ਮਿਲਾਂਗੇ ਰਾਜੇ ਅੰਦਰ ਇੱਛਾ ਬੜੀ ਲੱਗੀ ਹੋਈ ਹੈ ਦਰਸ਼ਨਾਂ ਦੀ ਤੇ ਕਈ ਫਕੀਰਾਂ ਨੇ ਕਹਿੰਦੇ ਇਸ ਪ੍ਰਕਾਰ ਰਾਜੇ ਸ਼ਿਵਨਾਭ ਕੋਲ ਜਾਣਾ ਸ਼ੁਰੂ ਕਰ ਦਿੱਤਾ
ਨਾਮੇ ਆਪਣੋ ਨਾਨਕ ਧਰਕੇ
ਜਾ ਕੇ ਕਹਿੰਦੇ ਜੀ ਮੇਰਾ ਨਾਂ ਨਾਨਕ ਹੈ ਰਾਜੇ ਸ਼ਿਵਨਾਭ ਨੂੰ ਆਪ ਜਾ ਕੇ ਕਹਿਣਾ ਜੀ ਸਾਡਾ ਨਾਂ ਨਾਨਕ ਹੈ ਅਸਲ ਦੀ ਨਕਲ ਖਾਲਸਾ ਜੀ ਸੁਤੇ ਸਿੱਧ ਸੁਭਾਵਕ ਪਰਮੇਸ਼ਰ ਨੇ ਵਿਧਾ ਬਣਾਈ ਆ ਵੀ ਬਣ ਹੀ ਜਾਂਦੀ ਹੈ ਪਰ ਅਸਲ ਹੋਵੇ ਤੇ ਨਕਲ ਹੁੰਦੀ ਹੁਣ ਉਹ ਨਕਲ ਕਰਨ ਵਾਲੇ ਜਿਹੜੇ ਸਨ ਉਹੋ ਜਿਹਾ ਭੇਸ ਜਿਵੇਂ ਮਨਸੁਖ ਨੇ ਦੱਸਿਆ ਹੋਇਆ ਸੀ ਉਦਾਂ ਦਾ ਹੀ ਬਣਾ ਲੈਣਾ ਤੇ ਆਪ ਹੀ ਜਾ ਕੇ ਆਖਣਾ ਜੀ ਸਾਡਾ ਨਾਂ ਨਾਨਕ ਹੈ
ਉਰਕੇ ਨਰਨ ਸੁਣਾਇਓ ਉਚਰ ਕੇ
ਕਈਆਂ ਨੇ ਸ਼ਿਵਨਾਭ ਕੋਲ ਨਾ ਜਾਣਾ ਬਾਹਰ ਹੀ ਨਗਰ ਚ ਲੋਕਾਂ ਨੂੰ ਕਹਿ ਦੇਣਾ ਜਿਹੜੇ ਨਗਰ ਚ ਰਹਿਣ ਵਾਲੇ ਉਹਨਾਂ ਨੂੰ ਕਹਿਣਾ ਜੀ ਸਾਡਾ ਨਾਂ ਨਾਨਕ ਹੈ ਵੀ ਇਹ ਲੋਕ ਆਪੇ ਜਾ ਕੇ ਸ਼ਿਵਨਾਭ ਨੂੰ ਦੱਸਣਗੇ ਰਾਜਾ ਦੌੜ ਕੇ ਆਏਗਾ ਆ ਕੇ ਸਾਡੇ ਦਰਸ਼ਨ ਕਰੇਗਾ ਪਿਠਾਵਾਂ ਭੇਟ ਕਰੇਗਾ ਲੋਭੀ ਜੋ ਸਨ ਕਹਿੰਦੇ ਏਦਾਂ ਨਗਰ ਦੇ ਲੋਕਾਂ ਨੂੰ ਉਹਨਾਂ ਨੇ ਆ ਕੇ ਦੱਸਣਾ ਸ਼ੁਰੂ ਕੀਤਾ
ਜਬ ਨਿਜ ਸ਼੍ਰੋਣ ਸੁਨੇ ਆਵਨੀ ਪਾ
ਰਾਜੇ ਸ਼ਿਵਨਾਭ ਨੂੰ ਤਾਂ ਹੁਣ ਦਰਸ਼ਨਾਂ ਦੀ ਸਿੱਕ ਲੱਗੀ ਹੋਣੀ ਉਹਨੇ ਜਦੋਂ ਸੁਣਨਾ ਵੀ ਗੁਰੂ ਨਾਨਕ ਸਾਹਿਬ ਆਏ ਨੇ ਉਹਨੇ ਦੌੜ ਕੇ ਬੜੀ ਛੇਤੀ ਨਾਲ ਸਰੀਰ ਦੀ ਸੋਝੀ ਤੱਕ ਨਾ ਸੰਭਾਲਣੀ ਕੱਪੜੇ ਸਰੀਰ ਦੇ ਵਸਤਰ ਤੱਕ ਨਾ ਸੰਭਾਲਣੇ ਪੈਰਾਂ ਚ ਜੋੜਾ ਤੱਕ ਨਾ ਪਾਣਾ ਤੇ ਨੰਗੇ ਪੈਰੀ ਦੌੜ ਕੇ ਆਉਣਾ ਕਿ ਗੁਰੂ ਨਾਨਕ ਸਾਹਿਬ ਆ ਗਏ ਨੇ ਏਦਾਂ ਦੀ ਇੱਛਾ ਰੱਖ ਕੇ ਦੌੜ ਕੇ ਰਾਜੇ ਸ਼ਿਵਨਾਭ ਨੇ ਆਉਣਾ
ਜਲ ਕਰ ਆਵੇ ਤਿਨੇ ਸਮੀਪਾ
ਜਦੋਂ ਉਹਨਾਂ ਪਖੰਡੀ ਫਕੀਰਾਂ ਦੇ ਕੋਲ ਆਉਣਾ ਚੱਲ ਕੇ ਉਹਨਾਂ ਨੂੰ ਵੇਖਣਾ
ਵੈਸੇ ਸੰਸੇ ਕੋ ਜਬ ਪੁੱਛੇ
ਤੇ ਵੇਖ ਕੇ ਮਨ ਨੂੰ ਕੁਝ ਤਸੱਲੀ ਜੀ ਨਾ ਹੋਣੀ ਸ਼ਾਂਤੀ ਨਾ ਮਿਲਣੀ ਮਨ ਨੂੰ ਤੇ ਫਿਰ ਬਹਿ ਜਾਣਾ ਵੀ ਹੋ ਸਕਦਾ ਇਹੀ ਹੋਣ ਉਹਨਾਂ ਅੱਗੇ ਫਿਰ ਆਪਣੇ ਮਨ ਦਾ ਸੰਸਾ ਰੱਖਣਾ ਤੇ ਕਹਿਣਾ ਜੀ ਮੈਨੂੰ ਆਹ ਸੰਸਾ ਦੂਰ ਕਰ ਦਿਓ ਜੇ ਤੁਸੀਂ ਗੁਰੂ ਨਾਨਕ ਸਾਹਿਬ ਹੋ ਤੇ ਕਿਰਪਾ ਕਰੋ ਮੇਰਾ ਇਹ ਸੰਸਾ ਹੈ ਇਹ ਸੰਸਾ ਦੂਰ ਕਰ ਦਿਓ
ਕੱਛ ਨਾ ਬਤਾਵੇ ਗਿਆਨੇ ਛੂਛੇ
ਹੁਣ ਉਹ ਗਿਆਨ ਤੋਂ ਖਾਲੀ ਨਾਨਕ ਕਹਾ ਤਾਂ ਲੈਂਦੇ ਨੇ ਪਰ ਗੁਰੂ ਨਾਨਕ ਸਾਹਿਬ ਦੇ ਆ ਗਿਆਨ ਕਿੱਥੋਂ ਆਵੇ ਲੱਕੜ ਦੀ ਬਿੱਲੀ ਤਾਂ ਬਣ ਗਈ ਪਰ ਹੁਣ ਮਿਆਉਂ ਕੌਣ ਆਖੇ ਲੱਕੜ ਦੀ ਬਿੱਲੀ ਬਣ ਤਾਂ ਗਈ ਪਰ ਮਿਆਉਂ ਕਹੇ ਤੇ ਗੱਲ ਤਾਂ ਬਣੇ ਨਾ ਹੁਣ ਗੁਰੂ ਨਾਨਕ ਸਾਹਿਬ ਦਾ ਨਾਂ ਰੱਖ ਕੇ ਤਾਂ ਆ ਗਏ ਵੀ ਨਾਨਕ ਅਸੀਂ ਹਾਂ ਪਰ ਗਿਆਨ ਕਿੱਥੋਂ ਲਿਆਉਣ ਉਹਨਾਂ ਉਹ ਨਿਰੰਕਾਰੀ ਜੋਤ ਜਿਹੜੀ ਸਤਿਗੁਰਾਂ ਵਿੱਚ ਉਤਰੀ ਆ ਉਹ ਕਿੱਥੋਂ ਇਹਨਾਂ ਅੰਦਰ ਆਵੇ ਤੇ ਜਦੋਂ ਸੰਸਾ ਕਰਿਆ ਕਰੇ ਰਾਜਾ ਸ਼ਿਵਨਾਭ ਉਸ ਵੇਲੇ ਅੱਗੋਂ ਸੰਸੇ ਦੀ ਨਿਵਿਰਤੀ ਨਾ ਕਰ ਸਕਣ ਸੰਸਾ ਕੱਢ ਹੀ ਨਾ ਸਕਣ ਮਨ ਵਿੱਚੋਂ ਏਦਾਂ ਗਿਆਨ ਤੋਂ ਛੂਛੇ ਖਾਲੀ ਸਨ
ਅਸਬਿਦ ਦੇਖ ਸੋਚ ਕਰ ਰਾਜਾ
ਰਾਜੇ ਨੇ ਵੇਖਣਾ ਚੰਗੀ ਤਰ੍ਹਾਂ ਪਰਖਣਾ ਜੋਣਾ ਤੇ ਜੋ ਕੇ ਵੇਖ ਕੇ
ਔਰ ਕੀਓ ਪਰਖਣ ਕੋ ਕਾਜਾ
ਆਖਣਾ ਇਹ ਨਾਨਕ ਨਹੀਂ ਹੋ ਸਕਦਾ ਜਿਹੜਾ ਸੰਸਾ ਨਹੀਂ ਕੱਢ ਸਕਿਆ ਸੰਸੇ ਦੀ ਨਿਵਿਰਤੀ ਨਹੀਂ ਕਰ ਸਕਿਆ ਰਾਜੇ ਸ਼ਿਵਨਾਭ ਨੇ ਆਖਿਆ ਵੀ ਤਾਂ ਰੋਜ਼ ਹੀ ਤੁਰੇ ਆਉਂਦੇ ਨੇ ਕੋਈ ਨਾ ਕੋਈ ਕਹਾ ਕੇ ਜੀ ਮੈਂ ਨਾਨਕ ਹਾਂ ਕੋਈ ਕਹਿੰਦਾ ਮੈਂ ਨਾਨਕ ਹਾਂ ਇਹ ਪਖੰਡੀ ਨੇ ਦੰਭੀ ਨੇ ਹੁਣ ਰਾਜੇ ਸ਼ਿਵਨਾਭ ਨੇ ਆਖਿਆ ਵੀ ਆਪ ਇਹਨਾਂ ਕੋਲ ਮੈਂ ਸਿੱਧਾ ਆ ਜਾਂਦਾ ਇਹਦੇ ਨਾਲ ਉਹ ਚੰਗਾ ਵੀ ਪਹਿਲਾਂ ਮੈਂ ਇਹਨਾਂ ਦੀ ਪਰਖ ਕਰ ਲਿਆ ਕਰਾਂ ਆਪਣੇ ਬੰਦੇ ਭੇਜ ਕੇ ਰਾਜੇ ਸ਼ਿਵਨਾਭ ਨੇ ਹੁਣ ਇਹਨਾਂ ਪਖੰਡੀ ਫਕੀਰਾਂ ਨੂੰ ਪਰਖਣ ਵਾਸਤੇ ਇੱਕ ਪ੍ਰਕਾਰ ਦੀ ਵਿਉਂਤਬੰਦੀ ਬਣਾਈ ਵੀ ਇਹਨਾਂ ਦੀ ਪਰਖ ਕਿਵੇਂ ਕਰੀਏ ਕਿ ਇਹ ਗੁਰੂ ਨਾਨਕ ਸਾਹਿਬ ਨਹੀਂ ਹੋ ਸਕਦੇ ਉਹ ਪਰਖਣ ਵਾਸਤੇ ਰਾਜੇ ਸ਼ਿਵਨਾਭ ਨੇ ਇਸ ਪ੍ਰਕਾਰ ਦਾ ਸਮਾਜ ਬਣਾਇਆ
ਉਤੀ ਤਾਂ ਜੋ ਸੁੰਦਰ ਨਾਰੀ
ਸਿੰਗਲਾ ਦੀਪ ਟਾਪੂ ਦੇ ਉੱਤੇ ਇਸ ਦੇਸ਼ ਵਿੱਚ ਰਹਿਣ ਵਾਲੀਆਂ ਜਿਹੜੀਆਂ ਸੁੰਦਰ ਸੁਨੱਖੀਆਂ ਇਸਤਰੀਆਂ ਸਨ ਪਦਮਨੀ ਜਾਤੀ ਦੀਆਂ ਉਹ ਜਿਹੜੀਆਂ ਇਸਤਰੀਆਂ ਸਨ
300 ਐਸੀ ਗਿਰਾ ਉਚਾਰੀ
ਵੇਸ਼ਵਾਵਾਂ ਸਨ ਉਹਨਾਂ ਨੂੰ ਸੱਦ ਕੇ ਰਾਜੇ ਸ਼ਿਵਨਾਭ ਨੇ ਉਹਨਾਂ ਨੂੰ ਇਹ ਗੱਲ ਕਹੀ,
ਜੋ ਪੁਰ ਵਿਖੇ ਵਿਦੇਸ਼ੀ ਆਵੇ।
ਕਹਿਣ ਲੱਗੇ ਵੀ ਬੜੇ ਫਕੀਰ ਆਉਂਦੇ ਨੇ, ਆ ਕੇ ਕਹਿੰਦੇ ਨੇ ਅਸੀਂ ਨਾਨਕ ਆ, ਏਦਾਂ ਕਰੋ ਵੀ ਜਿਹੜਾ ਕੋਈ ਵਿਦੇਸ਼ੀ ਨਰ ਆਵੇ, ਫਕੀਰੀ ਲਿਬਾਸ ਵਿੱਚ ਆਵੇ, ਤੁਸੀਂ ਉਹਨਾਂ ਦੇ ਕੋਲ ਜਾਣਾ ਹੈ। ਤੁਸੀਂ ਉਹਨਾਂ ਦੇ ਕੋਲ ਜਾ ਕੇ
ਵੇਖ ਫਕੀਰ ਜੋ ਸੰਤ ਕਹਾਵੇ,
ਜਿਹੜੇ ਵੇਖ ਫਕੀਰੀ ਦਾ ਧਾਰ ਕੇ ਆਪਣੇ ਆਪ ਨੂੰ ਸੰਤ ਕਹਾਉਂਦੇ ਤੇ ਨਾਨਕ ਕਹਾਉਂਦੇ ਨੇ,
ਕਰੋ ਜਾਏ ਨਿਸਮੈ ਤੇ ਸੇਵਾ।
ਰਾਤਰੀ ਸਮੇਂ ਤੁਸੀਂ ਉਹਨਾਂ ਕੋਲ ਜਾ ਕੇ ਆਪਣੇ ਹਾਵ ਭਾਵ ਵਿਖਾਉਣੇ ਹਨ,
ਊਰ ਊਰ ਕੋ ਲਫੀਏ ਭੇਵਾ।
ਤੁਸੀਂ ਉਹਨਾਂ ਦਾ ਭੇਦ ਵੇਖ ਲੈਣਾ ਵੀ ਜੇ ਤਾਂ ਹੋਏ ਊੜੇ ਖਾਲੀ ਤੇ ਉਸੇ ਵੇਲੇ ਡਾਵਾਂ ਡੋਲ ਹੋ ਜਾਣਗੇ, ਤੇ ਜੇ ਪੂਰਾ ਹੋਇਆ ਕੋਈ ਤਾਂ ਉਹ ਰਹਿ ਜਾਏਗਾ। ਪੂਰੇ ਨੇ ਜਾਂ ਪੂਰੇ ਨੇ, ਇਹ ਪਰਖ ਤੁਸੀਂ ਜਾ ਕੇ ਉਹਨਾਂ ਦੀ ਕਰਨੀ ਹੈ।
ਜਦ ਤੁਮ ਪੂਰਨ ਦੇਖੋ ਕੋ,
ਜਦੋਂ ਤੁਹਾਨੂੰ ਉਹਨਾਂ ਵਿੱਚੋਂ ਕੋਈ ਪੂਰਾ ਦਿਸ ਪਏ ਵੀ ਤੁਹਾਡੇ ਹਾਵ ਭਾਵ ਵੇਖ ਕੇ ਡੋਲੇ ਨਾ, ਤੇ ਕਹਿ ਦੇਵੇ ਨਾਨਕ ਇਹ ਵਿਸ ਗੰਦਲਾ ਧਰੀਆਂ ਖੰਡ ਲਿਵਾੜ, ਕੋਈ ਕਹਿ ਦੇਵੇ ਇਸ ਤਰ੍ਹਾਂ ਵੀ ਇਹ ਜਿਹੜੀਆਂ ਜ਼ਹਿਰ ਦੀਆਂ ਗੰਦਲਾਂ ਉੱਪਰ ਕੇਵਲ ਚਮੜੇ ਦੀ ਖੰਡ ਲਪੇਟੀ ਹੋਈ, ਅੰਦਰ ਤਾਂ ਗੰਦਗੀ ਭਰੀ ਹੋਈ ਹੈ, ਕੋਈ ਇਹੋ ਜਿਹਾ ਪੂਰਾ ਦਿਸ ਪਏ ਨਾ, ਤੁਹਾਨੂੰ ਕੋਈ ਇਹੋ ਜਿਹਾ ਪੂਰਨ ਨਜ਼ਰ ਆ ਜਾਏ ਜਿਹੜਾ ਨਾ ਡੋਲੇ।
ਆਨ ਬਤਾਵੋ ਮੁਝ ਟਿਗ ਸੋ,
ਮੈਨੂੰ ਆ ਕੇ ਸਿੱਧਾ ਦੱਸਣਾ, ਮੈਨੂੰ ਆ ਕੇ ਦੱਸਣਾ ਜੀ ਹਾਂ ਹੈ ਕੋਈ ਐਸਾ ਪੂਰਾ ਜਿਹੜਾ ਨਹੀਂ ਡੋਲਿਆ, ਤੇ ਫਿਰ ਤੁਸੀਂ ਮੈਨੂੰ ਆ ਕੇ ਦੱਸਣਾ ਹੈ।
ਸੁਣ ਕਰ ਬਚਨ ਕਹੇ ਜੋ ਰਾਜਾ,
ਤੇ ਫਿਰ ਮੈਂ ਜਾ ਕੇ ਉਹਨਾਂ ਦੇ ਦਰਸ਼ਨ ਕਰਾਂਗਾ। ਹੁਣ ਤਾਂ ਮੈਂ ਤੁਰਿਆ ਰਹਿਣਾ ਰੋਜ਼, ਪਰ ਅੱਗੋਂ ਕੱਚੇ ਨਿਕਲਦੇ ਨੇ, ਪੂਰਾ ਕੋਈ ਨਹੀਂ। ਜਦੋਂ ਤੁਸੀਂ ਪਰਖ ਲੋਗੀਆਂ ਫਿਰ ਤੁਸੀਂ ਦੱਸੋਗੇ ਤੇ ਮੈਂ ਜਾਵਾਂਗਾ। ਏਦਾਂ ਰਾਜੇ ਸ਼ਿਵਨਾਭ ਨੇ ਉਹਨਾਂ ਇਸਤਰੀਆਂ ਦੀ ਇਹ ਡਿਊਟੀ ਲਾ ਦਿੱਤੀ।
ਕਰਨ ਲੱਗੀ ਤੀਏ ਤੈ ਸੋ ਕਾਜਾ,
ਉਹ ਇਸਤਰੀਆਂ ਨੇ ਉਸੇ ਤਰ੍ਹਾਂ ਕਰਨਾ ਸ਼ੁਰੂ ਕੀਤਾ। ਹੁਣ ਬੜੇ ਬੜੇ ਭੇਖੀ ਰੋਜ਼ ਹੀ ਆਉਂਦਾ ਸੀ ਕੋਈ ਨਾ ਕੋਈ, ਉਹਨਾਂ ਇਸਤਰੀਆਂ ਨੇ ਸ਼ਾਮ ਦਾ ਤਿਰਕਾਲਾਂ ਦਾ ਸਮਾਂ ਹੋਣਾ, ਉਸ ਵੇਲੇ ਉਹਨਾਂ ਫਕੀਰਾਂ ਦੇ ਕੋਲ ਜਿਹੜੇ ਭੇਖੀ ਬਣ ਕੇ ਆਉਂਦੇ ਸੀ ਚਲੇ ਜਾਣਾ।
ਜਬ ਫਕੀਰ ਕੋ ਪੁਰ ਮੈਂ ਆਵੇ,
ਜਦੋਂ ਵੀ ਕੋਈ ਫਕੀਰ ਨਗਰ ਵਿੱਚ ਚੱਲ ਕੇ ਆਉਣਾ,
ਲਾਏ ਸਿੰਘਾਰ ਤਾਸ ਠਿਗ ਜਾਵੇ,
ਇਹਨਾਂ ਇਸਤਰੀਆਂ ਨੇ ਸੋਹਣੇ ਹਾਰ ਸ਼ਿੰਗਾਰ ਕਰਕੇ ਸੋਹਣੇ ਕੱਪੜੇ ਬਸਤਰ ਸਰੀਰ ਤੇ ਪਾ ਕੇ ਅਤਰ ਫੁਲੇਲ ਲਾ ਕੇ ਚਲੀਆਂ ਜਾਣਾ।
ਜੋ ਦੇਖੇ ਤੈ ਤੀਖੇ ਲਾਗੇ,
ਤੇ ਕਹਿੰਦੇ ਜਿਸ ਵੇਲੇ ਜਾ ਕੇ ਕਟਾਕਸ਼ ਭਰੇ ਨੇਤਰਾਂ ਨਾਲ ਵੇਖਣਾ ਤੇ ਵੱਡੇ ਵੱਡੇ ਫਕੀਰਾਂ ਦੇ ਫਕੀਰ ਪੁਣੇ ਡੋਲ ਜਾਣੇ, ਉਹਨਾਂ ਦੇ ਸੱਤ ਡੋਲ ਜਾਣੇ।
ਤਤ ਖਿਨ ਧੀਰਜ ਧਰਮ ਸੋ ਭਾਗੇ,
ਉਹਨਾਂ ਦਾ ਸੱਤ ਖਿਨ ਧੀਰਜ ਤੇ ਧਰਮ ਭੱਜ ਜਾਣਾ, ਨੱਠ ਜਾਣਾ।
ਅਨਕ ਫਕੀਰ ਕਰਤ ਵਿਭਚਾਰਾ,
ਕਹਿੰਦੇ ਇਸ ਪ੍ਰਕਾਰ ਉਹ ਵਿਭਚਾਰੀ ਪ੍ਰਤੀਤ ਹੋਣੇ, ਫਿਰ ਸਾਰੇ ਵਿਭਚਾਰੀ ਨਜ਼ਰ ਆਉਣੇ।
ਧਰਮ ਭ੍ਰਿਸ਼ਟ ਹੈ ਜਾਤ ਗਵਾਰਾ,
ਤੇ ਕਹਿੰਦੇ ਉਹ ਗਵਾਰ ਨਾ ਸਮਝ ਆਪਣਾ ਧਰਮ ਵੀ ਭ੍ਰਿਸ਼ਟ ਕਰਾ ਲੈਂਦੇ, ਬਣਨ ਆਏ ਗੁਰੂ ਨਾਨਕ ਸਾਹਿਬ ਤੇ ਆਪਣਾ ਧਰਮ ਭ੍ਰਿਸ਼ਟ ਕਰਾ ਬੈਠੇ।
ਕਹੇ ਭੂਪ ਸੋ ਕੋਏ ਨਾ ਪੂਰਾ,
ਕਹਿੰਦੇ ਏਦਾਂ ਜਿੰਨੇ ਆਏ ਤਪੀ ਬ੍ਰਹਮਚਾਰੀ ਸਭ ਉਹਨਾਂ ਇਸਤਰੀਆਂ ਦੇ ਸਰੂਪ ਨੂੰ ਵੇਖ ਕੇ ਡੋਲ ਗਏ, ਤੇ ਫਿਰ ਉਹਨਾਂ ਇਸਤਰੀਆਂ ਨੇ ਆ ਕੇ ਰਾਜੇ ਨੂੰ ਦੱਸਣਾ, ਰਾਜਾ ਸਾਨੂੰ ਤਾਂ ਕੋਈ ਹਾਲੇ ਤੱਕ ਪੂਰਾ ਨਜ਼ਰ ਨਹੀਂ ਆਇਆ।
ਸੁਣ ਨ੍ਰਿਪ ਕੀਏ ਵਿਚਾਰ ਮਨ ਮਾਈ,
ਸਭ ਆਪਣਾ ਜੱਟ ਡੋਲ ਗਏ, ਸੱਤ ਡੁਲਾ ਗਏ ਨੇ। ਰਾਜੇ ਨੇ ਜਦੋਂ ਸੁਣਨਾ ਨਾ, ਰੋਜ਼ ਹੀ ਇਸਤਰੀਆਂ ਨੇ ਜਾ ਕੇ ਖਬਰ ਦੇਣੀ ਜੀ ਅੱਜ ਵੀ ਕੋਈ ਪੂਰਾ ਨਹੀਂ ਆਇਆ, ਤੇ ਰਾਜੇ ਸ਼ਿਵਨਾਭ ਨੇ ਜਿਸ ਵੇਲੇ ਇਹ ਸੁਣਨਾ ਤੇ ਮਨ ਚ ਵਿਚਾਰਨਾ,
ਪ੍ਰਬਲ ਕਲੀ ਪੂਰਾ ਕੋ ਨਾਈ, ਕਿ
ਕਲੀ ਕਾਲ ਦੇ ਇਸ ਸਮੇਂ ਚ ਕੋਈ ਪ੍ਰਬਲ ਤੇ ਪੂਰਾ ਕੋਈ ਨਹੀਂ ਹੈ।
ਇੱਕ ਸ਼੍ਰੀ ਨਾਨਕ ਗੁਰੂ ਬਹੀਨਾ, ਪੰਚ ਦੁਸ਼ਟ ਕੈ ਸਰਬ ਅਧੀਨਾ।
ਰਾਜਾ ਸ਼ਿਵਨਾਭ ਕਹਿੰਦਾ ਵੀ ਇਸ ਕਲਯੁਗ ਚ ਪੂਰਾ ਕੋਈ ਨਹੀਂ ਸਵਾਏ ਗੁਰੂ ਨਾਨਕ ਸਾਹਿਬ ਦੇ, ਜਿਨ੍ਹਾਂ ਨੇ ਪੰਜਾਂ ਵਿਕਾਰਾਂ ਦੁਸ਼ਟਾਂ ਨੂੰ ਮਾਰ ਕੇ ਆਪਣੇ ਅਧੀਨ ਕਰ ਲਿਆ ਹੈ। ਉਹਨਾਂ ਜਿਹਾ ਪੂਰਾ ਇਸ ਕਲਯੁਗ ਵਿੱਚ ਹੋਰ ਕੋਈ ਨਹੀਂ ਹੋ ਸਕਦਾ। ਆਪਣੀ ਹਸਤੀ, ਆਪਣੀ ਉਦਾਹਰਣ, ਆਪਣੀ ਉਪਮਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਪ ਖੁਦ ਹੀ ਹਨ।
अस कै चितव रूप कृपाला, लेत स्वास जो सीत बिसाला।
इस तरह दे चितवना कृपालू सतगुरां दे चितव के ठंडे ठंडे होके भर दे राजा शिवनाग। महाराज अज भी नहीं आए, अज भी दिन बीत गया। इस तरह ठंडा स्वास भरना, ठंडे होके भरने।
अस जब खेच प्रेम ने कीनी, कृपा निधान सरब गत चीनी।
कहते चेहरा पीला पै गया राजे शिवनाव का, क्योंकि ना खांदे ते ना सौंदे ने, चेहरा पीला। आसा करकी नव निशानी दसी है विद्वाना ने, उन्हां दा चेहरा पीला, नेत्रां विचों हंजू वहिंदे, भुख नहीं लगती, नींद नहीं आउंदी। इस तरह की अवस्था बन जाती जिन्हां दे हिरदे च गुरु दर्शनां दी सिक जागी होवे। कहिंदे इहो जिहा प्रेम जाग गया भी हर वेले नेत्रां चों हंजू वह टुरदे, हर वेले अखां विचों जल वगदा है। जदों इहो जी प्रेम की खिच कीती ना राजे शिवनाव ने, ये खिच गुरु नानक साहब नूं राए भोएं दी तलवंडी च पई। ऐसे प्रेम की खिच गुरु नानक साहब सच्चे पातशाह नूं पई। कृपा निधान सतगुरां ने शिवनाव राजे दे अंदर दी गत जान लई, ओदे अंदर दी अवस्था नूं जान लिया।
जितवे ओते को करन निहाला, कीन जास को प्रेम बेहाला।
महाराज जी ने विचार कीती भी हुण चल के राजे शिवनाव नूं निहाल करिए, क्योंकि प्रेम दे विच भिजे हुए राजे शिवनाव दी हालत तां बेहाल हुई है, पर उस प्रेम नाल उन्हें सानू भी बेबल कर दिता है। जदों तक जावांगे नहीं, उदों तक सानू भी इत्थे नींद ते भुख नहीं लगनी। मेरे पातशाह कहिंदे भी सानू भी किथे नींद आउणी है इत्थे, जे राजे शिवनाव नूं नींद नहीं आउंदी प्रेम च। एक कदम कोई साहब वल टुरदा ते सतगुरु भी करोड़ां कदम पुट के अगे आउंदे। गरीब नवाज पातशाह दया कर रहे ने, राय भोएं दी तलवंडी तो चल रहे ने। वो कथा आप जी अगलिया प्रकरणा च सरवण करोगे। दीन दुनिया दे मालक सतगुरु गुरु नानक साहिब सच्चे पातशाह महाराज जी दी पवित्र पावन कथा कथन करदे आं, होईयां अनेकां प्रकार दीयां भुल्लां चुक्कां दी खिमा करनी, अरदास करनी सतगुरु गरीब नवाज पातशाह अगां वास्ते सुमत प्रदान करन। वाहिगुरु वाहे गुरु, वाहे गुरु 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 वाहे गुरु, जी वाहे गुरु वाहे गुरु, वाहे गुरु वाहे गुरु, वाहे गुरु वाहे गुरु, वाहे गुरु वाहे गुरु, हे अच्युत हे पार ब्रह्म, हे पूरन हे सर्व मैं,
पंजन गुण तास,
हे संगी हे निरंकार,
हे निर्गुण सावटेत,
हे गोविंद हे गुण निदान,
हे सदा विवेक,
हे अपरंपर हर हरे, हे संतह कै सदा संग,
धाराया धारा,
ਹੇ ਠਾਕੁਰ ਹੋ ਦਾਸਰੋ
ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਕੋਈ ਪਰੋ
ਆਏ ਪ੍ਰਭ ਸ਼ਰਣਾਗਤੀ
ਨਿਧ ਦਿਆਲ
ਏਕ ਅੱਖਰ ਹਰ
ਮਨ ਹਸਤ ਨਾਨਕ ਓਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਸੋਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰ ਨਿਆਰ
ਵਾਹਿਗੁਰੂ ਨਾਮ ਜਹਾਜ ਹੈ
ਸੋਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰ ਨਿਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਹੈ ਕਿ 2 ਮਈ ਧੰਨ ਗੁਰੂ ਅਰਜਨ ਦੇਵ ਸਾਹਿਬ 5ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਉਸ ਸੰਬੰਧ ਵਿਚ ਗੁਰਦੁਆਰਾ ਸ੍ਰੀ ਦੂਖ ਦੁਆਰ